ते आप छुड़ावो ये तीतर से इनको डालो आपन लिकट बुलावो अपनी विद आप जनावो हर जन मंगल गावो रहा विसर नाही करूं ही ये विद मन मैं पावो गुरपुरा पित्यो वड भागी जन नानक कतह ना जावो सो कहो तल गुरसेवी ऐश सहज सो पाए दर्शन पश्य गुरु कह जन्म मरण दुख जा सतनाम तन वागे गुरु साहिब जियो जैसे जलते बुदबुदा उपजे दिल शीत जग रचना तैसे रची कौ नानक सुन गीत जैसे जलते बुदबुदा उपजे बिरसनीत जग रचना तैसे रची कौ नानक सुन मीत प्राणी कछु ना चेतही मद माया के अंदर कौ नानक बिन हर भजन परत तानी जम अंदर प्राणी कछु ना चेतही मद माया के अंदर कौ नानक बिन हर भजन परत ताहे जम अंदर वाहगुरु जी का खालसा वाहगुरु जी की फतेह परम सम्मान योग चवर शतर के मालक जुगो जुग अटल सतगुरु साहिब श्री गुरु ग्रंथ साहिब महाराज जी दी पाव पवित्र हजूरी अंदर शोभाए मान खोए बैठे गुरमुख प्यारे सतसंगी जनों आप जी ने हजूर की पावन पवित्र इलाही गुरबाणी का कीर्तन सरवण किया। कीर्तन एक ऐसी परमेश्वर की निर्मोलित दात है जिसनों मेरे अकाल पुरख वाहगुरु ने कीर्तन की दात दे दी। संसार इस कीमती हीरे की कोई भी कीमत जड़ा वो अदा नहीं कर सकता। बेकीमत कह सकते हैं कि जिस की कीमत कोई ना पा सके। बड़े प्यारे वचन आए ने गुरुदेव के इतिहास अंदर, कथा ते कीर्तन का आपसी बड़ा सुमेल, एकाग्रता बख्शनी थोड़ी जी। गुरु अर्जन साहब ने पूछा सी, महाराज कीर्तन कथा इन्हां दा दोनां दा आपसी किहो जिहा संबंध है? ते हजूर ने वचन किया, उदाहरण दिती, कहन लगे प्यारिया जिमें मां ते पुत्र दा रिश्ता है, इसे तरह कीर्तन ते कथा दा आपसी रिश्ता है। सर समझाते हैं, कहन लगे कीर्तन पुत्र है, कथा मां है, ते सर इस कथा दा भरता कौन है? पर कथा होवे गुरु दी, कथा होवे परमेश्वर दी। ते मैं अर्ज कई बार कर चुका हां, कथा असल विच है ही वो जेड़ी कथा सिमरन बन जाए, जेड़ी कथा गुरु दे चरणा विच धू के खिच के लै जाए। साहब ने क्या कहन लगे, कथा मां है, कीर्तन पुत्र है। ते अगला सवाल सी, फिर कीर्तन दा बापू कौन है, दा पिता कौन है, ते कथा दा भरता कौन है? क्योंकि स्त्री पत्ना सुभाग मां है, पुत्र जिहड़ा वो अनु पता हुए मेरा बाप कौन है। जे कथा मां है, कीर्तन पुत्र है, ते हजूर ने बड़े सोहने वचन कह कह लगे, प्यारिया जिमें स्त्री दा भरता है वो शुभ दिए, जिमें बच्चे दा बाप है वो खुश हुंदा है। इसे तरह याद रखी, कथा दा भरता पति या प्रेम, कीर्तन दा पिता ही प्रेम। जे प्रेम है ते कथा कीर्तन दोनों प्रवान ने, जे प्यारिया प्रेम नहीं ते फिर केवल फोकी दी गल, फिर ता कोई गावे रागी नादी बेदी बहु भांत कर नहीं। हर हर तीजै राम राजे, जिना अंतर कपट विकार है तिना रोए, क्या कीजे प्रेम ते नाल दोनों प्रवान। आपने कीर्तन सरवण कीता, आओ गुरु तेग बहादुर जी दे पावन पवित्र बचना दी विचार गुरु बख्शिश नाल आपा ने करनी। सतगुरु गुरु तेग बहादुर जी कृपा करो, अंदर नूं एकाग्रता टिकाव बख्शो, तां जो हजूर आप दे पावन पवित्र बचन बड़े प्यार अदब दे नाल इन्हां दी विचार कर सकी। कृपा करो साध संगत जी, आप आशीष बख्शो और उच्चारण करो जी, सतनाम श्री वाहे गुरु जी। करो कृपालता गुरु सवारो, फिर उच्चारण करो जी, सतनाम श्री वाहे गुरु जी। सतगुरु गुरु तेग बहादुर महाराज जिन्हां दे पवित्र शलोक आपां विचारने पैया, उस तो पहला संखेप जी अज दे दिन संबंधी अर्ज कर दिया। मंदिर का महीना बतीत होया ते समय की वंड मुताबक अज पोह का महीना आरंभ पिया हुंदा। सतगुरु गुरु ग्रंथ साहिब महाराज जी ने 2 12 माह सानू बख्शिश किए। एक तो 12 माह है गुरु ग्रंथ साहिब दे तुखारी राग विच जिस नूं उच्चारण कीता मेरे गुरु नानक साहिब जी ने, ते दूसरा 12 माह धन गुरु ग्रंथ साहिब जी दे मांझ राग दे अंदर जिस नूं उच्चारण करन वाले ने मेरे सतगुरु गुरु अर्जन देव जी महाराज। याद रखना खार दे महीने विच अत दी गर्मी है, पोह दे महीने विच अत दी सर्दी है। जदों हाड़ दे महीने विच अत दी गर्मी पैंदी है, हजूर कहिंदे उदों भी बनस्पति कुमला जांदी है, फलां दा रस सुकना शुरू हो जांदा है। उस गर्म लू दे नाल चार चुफेरे केवल मुरझा की नजर आउंदी है, ते जे अत दी गर्मी बनस्पति नूं पशुआं नूं पंछियां नूं केवल मुरझा ते उन्हां दे सामने लैंदी है, वो अत दी गर्मी विच सुक जांदे ने, रुखे हो जांदे ने। ते याद रखी पोह दा महीना भी यही काम करदा ही, ਉਦੋਂ ਅੱਖ ਦੀ ਗਰਮੀ ਰਸ ਚੁਕਾ ਦਿੰਦੀ ਏ ਤੇ ਹੁਣ ਜਦੋਂ ਕੱਕਰ ਪੈਂਦਾ ਸਾੜ ਇਹ ਵੀ ਸਭ ਕੁਝ ਦਿੰਦਾ ਕਿਉਂਕਿ ਅੱਖ ਦੀ ਸਰਦੀ ਵੀ ਰਸ ਚੁਕਾ ਦਿੰਦੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਵੇਂ ਹਾੜ ਦਾ ਮਹੀਨਾ ਅੱਖ ਦੀ ਲੂ ਚੱਲੇ ਉਹ ਬਨਸਪਤੀ ਦੇ ਰਸ ਨੂੰ ਸੁਖਾਉਂਦਾ, ਪੋਹ ਦਾ ਮਹੀਨਾ ਅੱਖ ਦਾ ਕੱਕਰ ਉਹ ਵੀ ਬਨਸਪਤੀ ਦੇ ਰਸ ਨੂੰ ਸੁਕਾ ਦਿੰਦਾ। ਪਰ ਯਾਦ ਰੱਖੀ, ਹਾੜ ਦੀ ਗਰਮੀ ਕੇਵਲ ਉਹਨਾਂ ਨੂੰ ਪਾਉਂਦੀ ਆ ਜਿਨ੍ਹਾਂ ਨੂੰ ਪਿਆਰੇ ਪਰਮੇਸ਼ਵਰ ਪਤੀ ਦਾ ਪਿਆਰ ਨਸੀਬ ਨਹੀਂ ਹੋਇਆ, ਤੇ ਪੋਹ ਦੇ ਵਿੱਚ ਕੱਕਰ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਜਿਹੜੇ ਪੋਹ ਦੇ ਮਹੀਨੇ ਵੀ ਆਪਣੇ ਸਤ ਨਾਮ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੇ ਹੋਏ। ਹਜ਼ੂਰ ਦਾ ਬਚਨ ਸੀ ਪੜ੍ਹਨੇ ਆ, ਸਹਿਬ ਕਿੰਨੇ ਆਸਾਰ ਤਪੰਦਾ ਤਿਸ ਲੱਗਾ। ਮੈਂ ਇਸ ਕਰਕੇ ਅਰਜ਼ ਕੀਤੀ, ਅੱਜ ਦੀ ਸਰਦੀ ਦਾ ਮਹੀਨਾ, ਹਾੜ ਦਾ ਅੱਜ ਦੀ ਗਰਮੀ ਦਾ। ਹਜ਼ੂਰ ਕਹਿੰਦੇ ਆਸਾੜ ਤਪੰਦਾ ਤਿਸ ਲੱਗਾ ਹਰ ਨਾਮ ਨਾ ਜਿਨ੍ਹਾਂ ਤਾਸ, ਜਿਨ੍ਹਾਂ ਕੋਲ ਪਤੀ ਪਰਮੇਸ਼ਵਰ ਦਾ ਨਾਮ ਨਹੀਂ ਉਹਨਾਂ ਨੂੰ ਹਾੜ ਦਾ ਮਹੀਨਾ ਦੁਖਦਾਈ ਏ। ਤੇ ਸਤਿਗੁਰੂ ਫਿਰ ਪੋਹ ਵਿੱਚ ਤਾਂ ਸਰਦੀ ਬੜੀ ਏ, ਤੇ ਹਜ਼ੂਰ ਅੱਜ ਕਹਿਣ ਲੱਗੇ ਸੱਜਣੋ ਭਾਵੇਂ ਅੱਤ ਦਾ ਕੋਰਾ ਪੈਣਾ ਇਸ ਮਹੀਨੇ ਵਿੱਚ, ਪਰ ਪੋਖ ਤੁਖਾਰ ਨਾ ਵਿਆਪਈ। ਤੁਖਾਰ ਦਾ ਅਰਥ ਇੱਥੇ ਕੱਕਰ ਏ। ਸਾਹਿਬ ਕਹਿ ਰਹੇ ਨੇ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਕਿ ਜਿਨ੍ਹਾਂ ਦੇ ਗਲੇ ਪਰਮੇਸ਼ਵਰ ਦੇ ਚਰਨਾਂ ਨਾਲ ਜਾਂ ਜਿਨ੍ਹਾਂ ਨੂੰ ਮਾਲਕ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ ਉਹਨਾਂ ਨੂੰ ਕਦੀ ਪੋਹ ਦਾ ਕੱਕਰ ਵੀ ਕੁਝ ਨਹੀਂ ਕਹਿੰਦਾ, ਕਿਉਂਕਿ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ। ਕਹਿੰਦੇ ਉਹਨਾਂ ਦਾ ਮਨ ਮੇਰੇ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਮਿਲਿਆ ਗਿਆ ਤੇ ਉਹਨਾਂ ਅੰਦਰ ਇੱਕੋ ਤੜਪੇ ਕਿ ਹੇ ਮੇਰੇ ਮਾਲਕ ਤੂੰ ਕਿਰਪਾ ਕਰਕੇ ਆਪਣੀ ਚਰਨ ਸ਼ਰਨ ਦੀ ਸਾਨੂੰ ਪ੍ਰੀਤ ਬਖਸ਼ ਦੇ। ਇੱਥੇ ਕੱਕਰ ਦਾ ਮਤਲਬ ਹੈ ਮਾਇਆ ਦੀ, ਮਾਇਆ ਦਾ ਝੱਖੜ। ਤੇ ਕਦੀ ਤੱਕੋ ਜਦੋਂ ਅੱਤ ਦੀ ਗਰਮੀ ਪੈਂਦੀ ਹੈ ਜੇਠ ਹਾੜ ਵਿੱਚ, ਉਦੋਂ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸੀਸ ਵਿੱਚ ਰੇਤਾ ਪੈਂਦਾ ਹੈ, ਸੂਰਜ ਵੀ ਅੱਗ ਬਖੇਰਦਾ ਪਿਆ, ਪਰ ਤੱਤੀ ਤਵੀ ਤੇ ਬੈਠੇ ਵੀ ਉਹ ਠੰਡੇ ਤੇ ਜਿੱਥੇ ਰੱਬ ਦੇ ਬਾਣੀ ਦੇ ਗੀਤ ਅਲਾਪਦੇ ਨੇ, ਤੇ ਉਸੇ ਗੁਰੂ ਅਰਜਨ ਸਾਹਿਬ ਦੀ ਸੰਤਾਨ ਹੈ। ਪੋਹ ਦਾ ਮਹੀਨਾ ਹੈ, ਕੋਰਾ ਪੈਂਦਾ ਪਿਆ ਤੇ ਉਧਰੋਂ ਠੰਡਾ ਬੁਰਜੇ, ਤੇ ਇਸੇ ਮਹੀਨੇ ਵਿੱਚ ਠੰਡੜੇ ਬੁਰਜ ਤੇ ਦਾਦੀ ਮਾਂ ਆਪਣੇ ਮਾਸੂਮ ਬੱਚਿਆਂ ਨੂੰ, ਪੋਤਿਆਂ ਨੂੰ ਲੈ ਕੇ ਬੈਠੀਏ। ਉਧਰ ਗੁਰੂ ਅਰਜਨ ਸਾਹਿਬ ਨੂੰ ਗਰਮੀ ਕੁਝ ਨਹੀਂ ਬੁਲਾ ਸਕਦੀ, ਤੇ ਇਧਰ ਅੱਤ ਦਾ ਕੋਰਾ, ਪੋਹ ਦੇ ਮਹੀਨੇ ਦੀ ਠੰਡ ਗੁਰੂ ਅਰਜਨ ਸਾਹਿਬ ਦੀ ਸੰਤਾਨ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਕਦੀ ਨਹੀਂ ਬੁਲਾ ਸਕਦੀ, ਜਿਨ੍ਹਾਂ ਦਾ ਕਿਰਦਾਰ ਮਾਲਕ ਦੇ ਚਰਨਾਂ ਵਿੱਚ ਜੁੜ ਗਏ। ਗੁਰੂ ਬਖਸ਼ਿਸ਼ ਕਰੇ ਸਾਨੂੰ ਇੰਨੀ ਕੁ ਸਮਝ ਪੈ ਜਾਏ। ਮੈਂ ਇਸ ਕਰਕੇ ਸੰਗਰਾਂਦ ਦੇ ਸੰਬੰਧ ਵਿੱਚ ਅਰਜ਼ ਕਰਨੀ ਚਾਹੁੰਦਾ ਹਾਂ, ਸਿੱਖ ਸੰਗਰਾਂਦ ਦਾ ਪੁਜਾਰੀ ਨਹੀਂ, ਭਾਵਾਂ ਕਿ ਅੱਜ ਲੋਕ ਪੁਜਾਰੀ ਬਣ ਚੁੱਕੇ ਨੇ। ਉਹ ਕਿਵੇਂ? ਆਪਾਂ ਦੇਖਦੇ ਹਾਂ ਗੁਰੂ ਘਰ ਆਉਂਦੇ ਹਾਂ ਸੰਕ੍ਰਾਂਤ ਵਾਲੇ ਦਿਨ, ਕੇਵਲ ਅਸੀਂ ਮਹੀਨਾ ਸੁਣਾਂਗੇ ਕਿ ਭਾਈ ਸਾਹਿਬ ਤੋਂ ਮਹੀਨਾ ਸੁਣ ਲਈਏ, ਕਿਸੇ ਸੇਵਾਦਾਰ ਤੋਂ ਮਹੀਨਾ ਸੁਣੀਏ, ਬਸ ਨਮਸਕਾਰ ਕੀਤੀ ਤੇ ਵਾਪਸ ਚਲੇ ਗਏ। ਗੁਰੂ ਗ੍ਰੰਥ ਸਾਹਿਬ ਇਹੋ ਜਿਹੇ ਕਰਮਕਾਂਡ ਨਹੀਂ ਸਿਖਾਉਂਦੇ। ਸੰਕ੍ਰਾਂਤ ਅਸਲੀ ਸ਼ਬਦ ਇਹਦੇ ਸੰਕ੍ਰਾਂਤ, ਬਾਰਾਂ ਰਾਸ਼ੀਆਂ ਨੇ, ਬਾਰਾਂ ਮਹੀਨੇ ਨੇ। ਸੂਰਜ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਜਦੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਉਸ ਦਿਨ ਸੰਕ੍ਰਾਂਤ ਹੁੰਦੀ। ਸਤਿਗੁਰੂ ਨੇ ਬਾਰਾਂ ਮਹੀਨੇ ਵਿੱਚ ਦਿੱਤੇ ਤੇ ਬਾਰਾਂ ਮਹੀਨਿਆਂ ਦੇ ਅੰਦਰ ਹਜ਼ੂਰ ਨੇ, ਮੈਂ ਇੱਥੇ ਪਹਿਲਾਂ ਵੀ ਅਰਜ਼ ਕਰ ਚੁੱਕਾ ਕਿ ਹਰ ਮਹੀਨੇ ਵੀ ਦੱਸਿਆ, ਸਿੱਖਾ ਤੂੰ ਕਮਾਈ ਕੀ ਕਰਨੀ, ਤੂੰ ਚੇਤ ਵਿੱਚ ਕੀ ਕਰਨਾ, ਬੈਸਾਖ ਵਿੱਚ ਕੀ ਕਰਨਾ, ਜੇਠ ਵਿੱਚ ਕੀ ਕਰਨਾ। ਜੇ ਤੂੰ ਇੱਕ ਇੱਕ ਮਹੀਨੇ ਵਿੱਚ ਗੁਰੂ ਦਾ ਇੱਕ ਇੱਕ ਬਚਨ ਵੀ ਕਮਾ ਲੈ ਨਾ, ਤੇ ਪਿਆਰਿਆ ਫੱਗਣ ਦਾ ਮਹੀਨਾ ਆਉਂਦਿਆਂ ਤੱਕ ਤੇਰਾ ਮਨ ਜਿਹੜਾ ਆਨੰਦ ਨਾਲ ਭਰਪੂਰ ਹੋ ਜਾਏ। ਸਤਿਗੁਰੂ ਕਿਰਪਾ ਕਰੇ ਸਾਨੂੰ ਇੰਨੀ ਕੁ ਸਮਝ ਪੈ ਜਾਏ, ਮੈਨੂੰ ਵੀ ਨਾਲ, ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਨੂੰ ਸਮਝ ਸਕੀਏ। ਕੇਵਲ ਸੂਰਜ ਦੀ ਪੂਜਾ ਵੱਲ ਨਾ ਪਈਏ, ਉਹਦੀ ਪੂਜਾ ਕਰੀਏ ਜਿਹੜਾ ਸੂਰਜ ਨੂੰ ਵੀ ਰੋਸ਼ਨੀ ਦੇਣ ਵਾਲਾ, ਉਹਦੇ ਚਰਨਾਂ ਨਾਲ ਜੁੜੀਏ ਜਿਹਨੇ ਸਾਨੂੰ ਇਹ ਸਮਾਂ ਦਿੱਤਾ। ਸਾਧ ਸੰਗਤ, ਗੁਰੂ ਤੇਗ ਬਹਾਦਰ ਜੀ ਦੇ ਦੋ ਸਲੋਕ ਆਪ ਜੀ ਨੇ ਸਰਵਣ ਕੀਤੇ। ਪਹਿਲਾ ਬਚਨ ਸਾਹਿਬ ਨੇ ਕੀਤਾ, ਜੈਸੇ ਜਲ ਤੇ ਬੁੱਧ ਬੁਦਾ। ਬੁੱਧ ਬੁਦਾ ਦਾ ਅਰਥ ਪਾਣੀ ਦਾ ਬੁਲਬੁਲਾ, ਜਲ ਦਾ ਅਰਥ ਪਾਣੀ। ਜੈਸੇ ਜਲ ਤੇ ਬੁੱਧ ਬੁਦਾ, ਜਿਵੇਂ ਪਾਣੀ ਦੇ ਵਿੱਚ ਛੋਟੇ ਛੋਟੇ ਬੁਲਬਲੇ ਪੈਦਾ ਹੁੰਦੇ ਨੇ, ਸਾਹਿਬ ਕਹਿੰਦੇ ਨੇ ਉਪਜੈ ਪਾਣੀ ਵਿੱਚੋਂ ਬੁਲਬੁਲਾ ਉਪਜੈ ਦਾ ਅਰਥ ਪੈਦਾ ਹੁੰਦਾ ਹੈ, ਬਿਣਸ ਹੈ ਤੇ ਉਸੇ ਪਾਣੀ ਦੇ ਵਿੱਚ ਪਲਟ ਕੇ ਉਹ ਖਤਮ ਹੋ ਜਾਂਦਾ, ਉਹ ਬਿਣਸ ਜਾਂਦਾ ਹੈ। ਤੇ ਸਾਹਿਬ ਕਹਿੰਦੇ ਨੇ ਨੀਤ ਨੀਤ ਦਰ ਤੇ ਰੋਜ਼ ਤੂੰ ਅੱਖਾਂ ਨਾਲ ਤੱਕਣਾ ਪੈ, ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਣਸ ਹੈ ਨੀਤ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਣ ਮੀਤ। ਕਹਿੰਦੇ ਨੇ ਹੋ ਮੇਰੇ ਮਿੱਤਰ ਇੱਕ ਗੱਲ ਇਹ ਧਿਆਨ ਨਾਲ ਆਪਣੇ ਪੱਲੇ ਬੰਨ ਲੈ, ਜਿਵੇਂ ਪਾਣੀ ਵਿੱਚ ਬੁਲਬਲੇ ਪੈਦਾ ਹੁੰਦੇ ਨੇ ਤੇ ਵੇਖਦਿਆਂ ਵੇਖਦਿਆਂ ਉਹ ਬਿਣਸ ਜਾਂਦੇ ਨੇ, ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਰਚਨਾ ਵੀ ਇੱਕ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਕੀਤੀ, ਇਸ ਤੋਂ ਜ਼ਿਆਦਾ ਇਹਦੀ ਹਸਤੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਚ ਜ਼ਿਆਦਾਤਰ ਗੁਰੂ ਤੇਗ ਬਹਾਦਰ ਜੀ ਨੇ ਇਹ ਪ੍ਰਮਾਣ ਦਿੱਤੇ। ਪਾਣੀ ਆਪਾਂ ਤੱਕਣੇ, ਸਤਿਗੁਰੂ ਨੇ ਬੜੀ ਰਮਤ ਭਰਪੂਰ ਬਚਨ ਕਹੇ, ਜਦੋਂ ਬੁਲਬਲੇ ਦਾ ਜਨਮ ਨਹੀਂ ਨਾ ਹੋਇਆ, ਦਰਿਆ ਨੂੰ ਤੱਕੋ ਜਾਂ ਪਾਣੀ ਦੀ ਆੜ ਭਰ ਕੇ ਜਾਂਦੀ ਹੋਵੇ ਜਾਂ ਬਰਸਾਤ ਪੈਂਦੀ ਹੋਵੇ, ਜਦੋਂ ਬੁਲਬਲੇ ਦਾ ਜਨਮ ਨਹੀਂ ਹੋਇਆ ਉਦੋਂ ਵੀ ਪਾਣੀ ਸੀ, ਤੇ ਜਦੋਂ ਇਹ ਬੁਲਬਲਾ ਬਣ ਗਏ ਕੁਝ ਸਮੇਂ ਦੇ ਲਈ ਸਾਡੀਆਂ ਅੱਖਾਂ ਨੂੰ ਨਜ਼ਰ ਆਇਆ ਤੇ ਬੁਲਬੁਲਾ ਬਣ ਕੇ ਵੀ ਪਾਣੀ ਏ, ਤੇ ਧਿਆਨ ਰੱਖਣਾ ਜਦੋਂ ਬੁਲਬੁਲੇ ਨੇ ਬਿਣਸ ਜਾਣਾ ਪਰਤ ਕੇ ਫਿਰ ਵੀ ਪਾਣੀ ਦਾ ਪਾਣੀ ਰਹਿ, ਇਹ ਪਹਿਲਾਂ ਵੀ ਪਾਣੀ ਸੀ, ਬੁਲਬੁਲਾ ਬਣੇਗਾ ਤਾਂ ਵੀ ਪਾਣੀ ਏ, ਤੇ ਜੇ ਉਸ ਬੁਲਬੁਲੇ ਨੇ ਬਿਣਸ ਜਾਣਾ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਤਾਂ ਵੀ ਪਾਣੀ ਏ। ਤੇ ਹੇ ਪਿਆਰੇ ਤੂੰ ਇੱਕ ਗੱਲ ਧਿਆਨ ਨਾਲ ਸਮਝ ਕਿ ਬੁਲਬੁਲਾ ਬਣਿਆ ਕਿਉਂ ਏ। ਸਾਹਿਬ ਕਹਿੰਦੇ ਨੇ ਹਵਾ ਦਾ ਦੋਸ਼, ਹਵਾ ਦੇ ਭਰਨ ਕਰਕੇ ਪਾਣੀ ਵਿੱਚ ਬੁਲਬੁਲਾ ਪੈਦਾ ਹੋ ਗਿਆ। ਜਿੰਨੀ ਦੇਰ ਤੱਕ ਉਸ ਪਾਣੀ ਦੇ ਵਿੱਚ ਹਵਾ ਟਿਕੀ ਏ ਉਨੀ ਦੇਰ ਤੱਕ ਉਹ ਬੁਲਬੁਲਾ ਵੱਖ ਪ੍ਰਤੀਤ ਹੁੰਦਾ ਹੈ, ਪਰ ਜਦੋਂ ਉਸ ਬੁਲਬੁਲੇ ਦੇ ਵਿੱਚੋਂ ਹਵਾ ਨਿਕਲ ਜਾਏ ਪਰਤ ਕੇ ਉਹ ਪਾਣੀ ਵਿੱਚ ਲੀਨ ਹੋ ਜਾਂਦਾ ਹੈ, ਸਮਝ ਹੀ ਨਹੀਂ ਪੈਂਦੀ ਕਿ ਕਿਹੜੀ ਥਾਂ ਤੇ ਬੁਲਬੁਲਾ ਬਣਿਆ ਸੀ ਤੇ ਕਿਹੜੇ ਪਾਣੀ ਵਿੱਚੋਂ ਬਣਿਆ ਸੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਤੂੰ ਆਪਣੀ ਵੱਖਰੀ ਹਸਤੀ ਮਤ ਕਾਇਮ ਕਰ, ਤੂੰ ਤਾਂ ਇੱਕ ਪਾਣੀ ਦੇ ਬੁਲਬਲੇ ਦੀ ਤਰ੍ਹਾਂ, ਜਿਵੇਂ ਪਾਣੀ ਵਿੱਚ ਹਵਾ ਭਰੀ ਜਾਏ ਤੇ ਬੁਲਬਲਾ ਬਣਦਾ, ਨਿਕਲ ਜਾਏ ਤਾਂ ਪਾਣੀ ਦਾ ਪਾਣੀ ਰਹਿ ਜਾਂਦਾ। ਐ ਮਨੁੱਖ ਤੂੰ ਇੱਕ ਬੁਲਬਲਾ ਹੈ, ਵਾਹਿਗੁਰੂ ਨੇ ਤੇਰੇ ਅੰਦਰ ਸ਼ਵਾਸਾਂ ਦੀ ਹਵਾ ਭਰ ਦਿੱਤੀ, ਮਤਾ ਤੂੰ ਮਾਣ ਕਰਕੇ ਆਪਣੀ ਵੱਖਰੀ ਹਸਤੀ ਕਾਇਮ ਕਰਨਾ ਹੈ। ਜਦੋਂ ਤੈਨੂੰ ਤਨ ਇਹ ਬੁਲਬਲਾ ਨਹੀਂ ਸੀ ਮਿਲਿਆ ਉਦੋਂ ਵੀ ਤੂੰ ਜੀਵ ਆਤਮਾ ਸੈਂ, ਪਰਮਾਤਮਾ ਦੀ ਅੰਸ਼ ਸੈਂ, ਤੇ ਕੱਲ ਨੂੰ ਜਦੋਂ ਆ ਹਵਾ ਨਿਕਲ ਗਈ ਨਾ ਅੰਦਰੋਂ ਸਵਾਸ ਖਤਮ ਹੋ ਗਏ ਪਿਆਰਿਆ, ਪਰਤ ਕੇ ਫਿਰ ਵੀ ਤੂੰ ਰੱਬ ਦੀ ਅੰਸ਼ ਏ। ਇਹਦਾ ਮਤਲਬ ਸਰੀਰ ਤੋਂ ਪਹਿਲਾਂ ਵੀ ਵਾਹਿਗੁਰੂ ਏ, ਹੁਣ ਵੀ ਤੇਰੇ ਅੰਦਰ ਉਹਦੀ ਜੋਤ ਏ, ਤੇ ਜਿੱਦਣ ਇਸ ਬੁਲਬੁਲੇ ਨੇ ਬਿਲਸਣਾ ਹੈ ਉਸ ਦਿਨ ਤੋਂ ਬਾਅਦ ਯਾਦ ਰੱਖੀ ਫਿਰ ਕੇਵਲ ਪਾਣੀ ਦਾ ਪਾਣੀ ਰਹਿ। ਗੁਰੂ ਗ੍ਰੰਥ ਸਾਹਿਬ ਨੇ ਐਸੇ ਬਚਨ ਕੀਤਾ, ਭਗਤ ਨਾਮਦੇਵ ਜੀ ਦਾ ਇੱਕ ਬਚਨ ਆਉਂਦਾ, ਉਹਨਾਂ ਨੇ ਚਾਰ ਦੀ ਗਿਣਤੀ ਕੀਤੀ, ਪਾਣੀ ਤੇ ਪਾਣੀ ਵਿੱਚੋਂ ਉੱਚੀਆਂ ਹੋਈਆਂ ਤਰੰਗਾਂ ਲਹਿਰ, ਤੇ ਤੀਸਰੀ ਗਿਣਤੀ ਕੀਤੀ ਉਹਨਾਂ ਨੇ ਬੁਲਬਲੇ ਦੀ ਆ ਝੱਗ ਦੀ, ਤੇ ਚੌਥੀ ਗਿਣਤੀ ਉਹਨਾਂ ਨੇ ਕੀਤੀ ਇਹ ਸਮੁੰਦਰ ਦੀ। ਕਹਿੰਦੇ ਨੇ ਯਾਦ ਰੱਖ ਸਮੁੰਦਰ ਇੱਕ ਏ, ਜਦੋਂ ਉਹਦੀਆਂ ਲਹਿਰਾਂ ਟਕਰਾਉਂਦੀਆਂ ਨੇ ਉਹਦੇ ਵਿੱਚੋਂ ਝੱਗ ਬਣ ਜਾਂਦੀ ਏ। ਉਹਦੇ ਲਈ ਸਾਹਿਬ ਨੇ ਸ਼ਬਦ ਫੇਨ ਵਰਤੇ ਹੈ ਗੁਰੂ ਗ੍ਰੰਥ ਸਾਹਿਬ ਨੇ, ਉਹੀ ਪਾਣੀ ਏ, ਤੇ ਜਦੋਂ ਉਹ ਕਿਤੇ ਜਵਾਰ ਭਾਟਾ ਹੁੰਦਾ ਤੇ ਲਹਿਰਾਂ ਉੱਪਰ ਨੂੰ ਉੱਠਦੀਆਂ ਨੇ ਉਹੀ ਪਾਣੀ ਲਹਿਰਾਂ ਦਾ ਰੂਪ ਏ, ਉਹੀ ਪਾਣੀ ਝੱਗ ਦਾ ਰੂਪ ਏ, ਉਹੀ ਪਾਣੀ ਬੁਲਬਲੇ ਦਾ ਰੂਪ ਏ, ਇਹ ਤਿੰਨ ਅਵਸਥਾਵਾਂ ਵਿੱਚ ਪਾਣੀ ਏ, ਤੇ ਜਦੋਂ ਸ਼ਾਂਤ ਹੋ ਜਾਂਦਾ ਪਰਤ ਕੇ ਫਿਰ ਵੀ ਪਾਣੀ ਦਾ ਪਾਣੀ ਰਹਿੰਦਾ। ਸਾਹਿਬ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਰਸੈ ਨੀਤ, ਭਗਤ ਨਾਮਦੇਵ ਜੀ ਕਹਿ ਰਹੇ ਨੇ ਜਲ ਤਰੰਗ ਅਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ ਜਲ ਤਰੰਗ ਪਾਣੀ ਦੀਆਂ ਲਹਿਰਾਂ, ਅਰ ਫੇਨ ਫੇਨ ਦਰ ਤੇ ਝੱਗ, ਬੁਦਬੁਦਾ ਪਾਣੀ ਦੇ ਬੁਲਬਲੇ, ਜਲ ਤਰੰਗ ਅਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ, ਆਣ ਨਾ ਕੋਈ ਇਹਦੇ ਵਿੱਚ ਦੂਜਾ ਕੋਈ ਨਹੀਂ, ਇਹ ਮੇਰੇ ਕਰਤੇ ਪੁਰਖ ਵਾਹਿਗੁਰੂ ਦੀ ਆਪ ਲੀਲਾ ਬਣਾਈ ਹੋਈ। ਇਸ ਮਨੁੱਖ ਦੀ ਹਸਤੀ ਕੀ ਹੁਣ ਪਾਣੀ ਦਾ ਬੁਲਬੁਲ ਹੈ। ਕਈ ਵਾਰੀ ਮਨ ਸੋਚਦਾ ਕਿ ਐਵੇਂ ਆਪਾਂ ਆਪਣੀ ਵੱਖਰੀ ਹੋਂਦ ਕਾਇਮ ਕਰੀ ਬੈਠੇ ਹਾਂ, ਸਤਿਗੁਰੂ ਕਿਤੇ ਤੇ ਕਹਿਣਗੇ ਮਿੱਟੀ ਦਾ ਭਾਂਡਾ ਹੈ, ਤੇ ਸ਼ਾਇਦ ਕਹਿੰਦੇ ਮਿੱਟੀ ਦੇ ਭਾਂਡੇ ਨੂੰ ਬਸ ਥੋੜੀ ਜਿਹੀ ਠੋਕਰ ਲੱਗਣ ਦੀ ਦੇਰ ਏ, ਇੰਨੇ ਵਿੱਚ ਹੀ ਉਹਦਾ ਕੰਮ ਹੋ ਜਾਂਦਾ। ਸਾਹਿਬ ਕਹਿੰਦੇ ਪਾਣੀ ਦਾ ਬੁਲਬਲ ਹੈ, ਐਵੇਂ ਮਾਣ ਕਰੀ ਬੈਠਾ, ਵਿੱਚੋਂ ਹਵਾ ਨਿਕਲੀ ਫਿਰ ਪਾਣੀ ਦਾ ਰੂਪ ਬਣ ਜਾਣਾ। ਪਰ ਸਾਹਿਬ ਕਹਿੰਦੇ ਆਪਣੀ ਵੱਖਰੀ ਹੋਣ ਤਾਂ, ਕਿਉਂਕਿ ਗੁਰੂ ਦੀ ਮੱਤ ਨਹੀਂ ਲਈ। ਗੁਰੂ ਦੀ ਮੱਤ ਤੋਂ ਬਿਨਾਂ ਅੰਦਰ ਭਟਕਦਾ ਹੈ, ਸਤਿਗੁਰੂ ਦੀ ਮੱਤ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਗੁਰਦੇਵ ਨੇ ਬੜੇ ਪਿਆਰੇ ਬਚਨ ਕੀਤੇ ਨੇ, ਭਾਈ ਗੁਰਦਾਸ ਨੇ, ਕਹਿੰਦੇ ਨੇ ਆਪਾਂ ਕਾਗਜ਼ ਦੀ ਪਤੰਗ ਬਣਾਉਂਦੇ, ਉਸ ਪਤੰਗ ਨੂੰ ਬੱਚੇ ਅਸਮਾਨ ਵਿੱਚ ਉਡਾਉਂਦੇ, ਡੋਰ ਬੱਚੇ ਦੇ ਹੱਥ ਵਿੱਚ, ਤੇ ਭਾਈ ਸਾਹਿਬ ਕਹਿੰਦੇ ਨੇ ਪਤੰਗ ਉੱਡਦੀ ਕਿਤੇ ਆਸਰੇ ਪਈ ਹੈ ਡੋਰ ਤੇ ਅੱਗੋਂ ਉੱਤਰ ਮਿਲਦਾ ਨਹੀਂ। ਇਸ ਪਤੰਗ ਦਾ ਅਸਮਾਨ ਵਿੱਚ ਉੱਡਣ ਦਾ ਇੱਕੋ ਕਾਰਨ ਹੈ, ਕਦੀ ਇਹ ਖੱਬੇ ਨੂੰ ਹੁੰਦੀ ਏ, ਕਦੀ ਸੱਜੇ ਨੂੰ ਹੁੰਦੀ ਏ। ਇਹ ਪਤੰਗ ਅਸਮਾਨ ਵਿੱਚ ਉੱਡ ਕੇ ਵੀ ਡਿੱਗਦੀ ਨਹੀਂ। ਤੇ ਪੁੱਛਿਆ ਇਹਨੂੰ ਉੱਡਣ ਦਾ ਜਾਂ ਉਡਾਣ ਦਾ ਕਾਰਨ ਕੀ ਏ, ਤੇ ਉਹਨਾਂ ਨੇ ਕਿਹਾ ਹਵਾ ਏ, ਹਵਾ ਕਰਕੇ ਕੇਵਲ ਪਤੰਗ ਉੱਡਦੀ ਏ, ਤੇ ਜਾਂ ਹਵਾ ਸ਼ਾਂਤ ਹੋ ਜਾਏ ਤੇ ਇਸ ਪਤੰਗ ਨੇ ਕਿੰਨਾ ਉੱਡ ਲੈ। ਭਾਈ ਸਾਹਿਬ ਨੇ ਦੂਸਰੀ ਉਦਾਹਰਨ ਦਿੱਤੀ, ਕਹਿੰਦੇ ਨੇ ਇੱਕ ਸੂਤਰ ਦਾ ਧਾਗਾ ਲੈ ਲਓ, ਉਹਦੇ ਥੱਲੇ ਇੱਕ ਲਾਟੂ ਬੰਨ ਲਓ ਤੇ ਸੂਤਰ ਦੇ ਧਾਗੇ ਨੂੰ ਮਰੋੜੀ ਦੇ ਦਿਓ ਚੰਗੀ ਤਰ੍ਹਾਂ, ਤੇ ਭਾਈ ਸਾਹਿਬ ਕਹਿੰਦੇ ਨੇ ਪਰਤ ਕੇ ਉਸ ਧਾਗੇ ਦੇ ਇੱਕ ਸਿਰੇ ਨੂੰ ਪਕੜ ਲਓ, ਮਰੋੜੀ ਨੂੰ ਛੱਡੋ, ਤੇ ਉਹ ਜਿਹੜਾ ਲਾਟੂ ਥੱਲੇ ਬਣਿਆ ਹੈ ਨਾ, ਉਹ ਧਾਗੇ ਦੀ ਮਰੋੜੀ ਕਰਕੇ ਬੜੀ ਤੇਜ਼ ਰਫ਼ਤਾਰ ਨਾਲ ਘੁੰਮਦਾ ਹੈ, ਤੇ ਕਹਿੰਦੇ ਓਨੀ ਦੇਰ ਤੱਕ ਘੁੰਮੇਗਾ ਜਿੰਨੀ ਦੇਰ ਤੱਕ ਧਾਗੇ ਦੇ ਵੱਟ ਪੈ ਰਹਿੰਦੇ ਨੇ, ਤੇ ਜਦੋਂ ਧਾਗੇ ਦੇ ਵੱਟ ਮੁੱਕ ਜਾਣ ਉਹ ਲਾਟੂ ਘੁੰਮਣ ਵਾਲਾ ਵੀ ਟਿਕ ਜਾਂਦਾ। ਤੀਜਾ ਵਚਨ ਸ੍ਰੀ ਮਾਨ ਭਾਈ ਗੁਰਦਾਸ ਨੇ ਕੀਤਾ, ਕਹਿਣ ਲੱਗੇ ਸੋਨੇ ਵਿੱਚ ਹੋਵੇ ਮੈਲ, ਉਹਨੂੰ ਕੁਠਾਲੀ ਵਿੱਚ ਪਾ ਕੇ ਤਪਾਈ ਜਾਓ, ਤੇ ਉਸ ਸੋਨੇ ਨੇ ਤਪੀ ਜਾਣਾ। ਉਸ ਦਿਨ ਵੀ ਇੱਥੇ ਅਰਜ਼ ਕੀਤੀ ਸੀ, ਤੇ ਜਦੋਂ ਉਹਦੀ ਮੈਲ ਸੜ ਗਈ, ਉਹਦੇ ਅੰਦਰੋਂ ਮੈਲ ਖਤਮ ਹੋ ਗਈ, ਤੇ ਪਰਤ ਕੇ ਉਹੀ ਸੋਨਾ ਜਿਹੜਾ ਕੁਠਾਲੀ ਵਿੱਚ ਟਿਕ ਜਾਂਦਾ ਹੈ। ਕਹਿੰਦੇ ਨੇ ਜਿਵੇਂ ਹਵਾ ਹੋਵੇ ਤੇ ਪਤੰਗ ਭਟਕਦੀ ਏ, ਧਾਗੇ ਨੂੰ ਵੱਟ ਆਏ ਹੁਣ ਤਾਂ ਲਾਟੂ ਤੜਪਦਾ ਹੈ, ਜੇ ਕਿਤੇ ਸੋਨੇ ਵਿੱਚ ਮੈਲ ਹੋਵੇ ਤੇ ਸੋਨਾ ਤੜਪਦਾ ਹੈ। ਤੇ ਸਜਣਾ ਮਨ ਵੀ ਤਾਂ ਹੀ ਵੱਖਰੀ ਹੋਂਦ ਕਰੀ ਬੈਠਾ ਕਹਿ, ਕਿਉਂਕਿ ਇਹਦੇ ਅੰਦਰ ਭੈੜੀ ਮੱਤ ਤੇ ਦੁਬਦਾ ਪਈ ਹੋਈ। ਜੇ ਇਹਦੇ ਅੰਦਰ ਗੁਰੂ ਕੀ ਮੱਤ ਆ ਜਾਏ ਤੇ ਇੱਕ ਦੀ ਟੇਕ ਲੈ ਲੈ, ਤੇ ਇਹ ਹੀ ਮਨ ਇੰਨਾ ਕੁ ਟਿਕ ਜਾਏ ਜਿਹੜਾ ਹੁਣ ਝੱਖ ਮਾਰਦਾ ਹਰ ਵਕਤ, ਤੇ ਇਹ ਬੁਲਾਇਆ ਵੀ ਕਿਸੇ ਦਾ ਬੋਲੇਗਾ ਨਹੀਂ। ਭਾਈ ਸਾਹਿਬ ਦਾ ਇੱਕ ਬਿਰਤ ਆਉਂਦਾ, ਕਹਿਣ ਲੱਗੇ ਪਵਨ ਗਮਨ ਜੈਸੇ ਉਡਿਆ ਗੁਡਿਆ ਉੱਡਤ ਰਹੇ, ਜਿਵੇਂ ਹਵਾ ਦਾ ਝੌਂਕਾ ਆਵੇ ਤੇ ਪਤੰਗ ਉੱਡਦੀ। ਕਹਿਣ ਲੱਗੇ ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਕਦੀ ਹਵਾ ਤੋਂ ਬਿਨਾਂ ਗੁੱਡੀ ਉੱਡੇਗੀ ਨਹੀਂ। ਕਹਿਣ ਲੱਗੇ ਕਿ ਡੋਰੀ ਕੀ ਮਰੋੜ ਜੈਸੇ ਲਟਵਾ ਫਿਰਤ ਰਹੇ, ਜਿਵੇਂ ਧਾਗੇ ਦੀ ਮਰੋੜੀ ਨਾਲ ਲਾਟੂ ਘੁੰਮਦਾ। ਤੇ ਅੱਗੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਉਹ ਡੋਰ ਦਾ ਵੱਟ ਖਤਮ ਹੋ ਜਾਏ ਤੇ ਇਹ ਜਿਹੜਾ ਲਾਟੂ ਖਤਮ ਟਿਕ ਜਾਂਦਾ। ਇਸੇ ਤਰ੍ਹਾਂ ਮੇਰੇ ਕਹਿਣ ਤੋਂ ਮੁਰਾਦ, ਭਾਈ ਸਾਹਿਬ ਨੇ ਅਖੀਰ ਵੀ ਜਿਹੜੀ ਗੱਲ ਕਹੀ ਮੈਂ ਸੰਖੇਪ ਤਤਵਾ ਲਾਵਾਂ, ਕਹਿਣ ਲੱਗੇ ਦੁਰਮਤ ਦੁਬਤਾ ਭਟਕਤ ਚਤਰ ਕੁੰਟ, ਚਾਰ ਚਪੇਰੇ ਭਟਦਾ ਇਹ ਭੈੜਾ ਮਨ, ਤੇ ਜਦੋਂ ਗੁਰਮਤ ਏਕ ਟੇਕ ਮੋਨ ਨਾ ਭਟਕਦਾ ਹੈ, ਜਦੋਂ ਗੁਰੂ ਕੀ ਮੱਤ ਦੀ ਟੇਕ ਲੈ ਲੈਗਾ, ਫਿਰ ਪਿਆਰਿਆ ਇਹ ਮਨ ਸ਼ੁੱਧ ਸੋਨੇ ਦੀ ਤਰ੍ਹਾਂ ਟਿਕ ਜਾਏਗਾ, ਇਹ ਪਤੰਗ ਦੀ ਤਰ੍ਹਾਂ ਉੱਡੇਗਾ ਨਹੀਂ, ਇਹ ਲਾਟੂ ਦੀ ਤਰ੍ਹਾਂ ਘੁੰਮੇਗਾ ਨਹੀਂ। ਵੱਖਰੀ ਹੋਂਦ ਇਸ ਕਰਕੇ ਕਿਉਂਕਿ ਅੰਦਰ ਭੈੜੀ ਮੱਤ ਟਿਕੀ ਹੋਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੈਸੀ ਖੇਡ, ਮਨ ਨੂੰ ਲੱਗਦੀ ਨਹੀਂ ਨਾ, ਆਪਾਂ ਆਪਣੇ ਘਰਾਂ ਵਿੱਚ ਤੱਕਨੇ ਆ, ਇੱਕ ਦੀ ਮੌਤ ਹੁੰਦੀ ਏ ਤੇ ਦੂਜੇ ਨੂੰ ਪਤਾ ਵੀ ਏ ਕਿ ਜਿਸ ਰਾਹ ਅੱਜ ਇਹ ਤੁਰਿਆ ਕੱਲ ਨੂੰ ਮੈਂ ਵੀ ਚਲੇ ਜਾਣਾ, ਪਰ ਦੇਖੋ ਮਨ ਕਿੰਨਾ ਕੁ ਨਿਡਲ ਤੇ ਵਿਵਾਹ ਕੇ ਆਪਣੇ ਘਰ ਵਿੱਚੋਂ ਅਰਥੀ ਉੱਠਣ ਦੇ ਬਾਵਜੂਦ ਵੀ ਇਹਨੂੰ ਪਤਾ ਨਹੀਂ ਲੱਗਦਾ ਕਿ ਜੇ ਇੱਕ ਪਾਣੀ ਦਾ ਬੁਲਬਲਾ ਅੱਜ ਬਿਰਸ ਗਿਆ ਕੱਲ ਨੂੰ ਮੈਂ ਹੀ ਬਿਰਸ ਜਾਣਾ, ਪਰ ਪਤਾ ਨਹੀਂ ਫਿਰ ਵੀ ਮਾਣ ਕਰਕੇ ਆਪਣੇ ਆਪ ਨੂੰ ਖੋਹ ਵਿੱਚ ਲਪੇਟੀ ਰੱਖਦਾ। ਇਹੀ ਕਾਰਨ ਬਾਬਾ ਫਰੀਦ ਸਾਹਿਬ ਨੇ ਇਸ ਬੁਲਬਲੇ ਦੀ ਗੱਲ ਕਰਦਿਆਂ ਬੜੇ ਪਿਆਰੇ ਬਚਨ ਕਹੇ। ਗੁਰੂ ਤੇਗ ਬਹਾਦਰ ਜੀ ਦਾ ਵੀ ਇੱਕ ਬਚਨ ਆਉਂਦਾ, ਕਹਿੰਦੇ ਨੇ ਸਾਧੋ ਰਚਨਾ ਰਾਮ ਬਣਾਈ, ਇੱਕ ਬਿਰਸ ਹੈ ਇੱਕ ਅਸਤਰ ਮਨ ਹੈ, ਅਚਰਜ ਲਖਿਓ ਨਾ ਜਾਈ। ਦੇਖੋ ਮੇਰੇ ਵਾਹਿਗੁਰੂ ਨੇ ਕਿਹੋ ਜੀ ਰਚਨਾ ਬਣਾ ਦਿੱਤੀ, ਇੱਕ ਬਿਰਸ ਹੈ, ਉਸੇ ਘਰ ਵਿੱਚ ਇੱਕ ਦੀ ਮੌਤ ਵੀ ਹੁੰਦੀ ਏ, ਤੇ ਜਿਹੜਾ ਮਰੇ ਹੋਏ ਦੀ ਅਰਥੀ ਚੁੱਕ ਕੇ ਲਿਜਾਂਦਾ ਪਿਆ ਉਹ ਸਮਝਦਾ ਮੈਂ ਸਦਾ ਲਈ ਕਾਇਮ ਰਹਿ ਜਾਣਾ। ਇੱਕ ਬਿਰਸ ਹੈ ਇੱਕ ਅਸਤਰ ਮਨ ਹੈ, ਅਚਰਜ ਲਖਿਓ ਨਾ ਜਾਈ। ਪਰ ਗੁਰੂ ਤੇਗ ਬਹਾਦਰ ਜੀ ਤੁਸੀਂ ਕੀ ਦੁਨੀਆਂ ਨੂੰ ਤੱਕਦੇ ਹੋ, ਤੇ ਸਾਹਿਬ ਕਹਿੰਦੇ ਨੇ ਜੋ ਦਿਸ ਹੈ ਸੋ ਸਗਲ ਵਿਨਾਸ਼ ਹੈ, ਜੋ ਬਾਦਰ ਕੀ ਸ਼ਾਈ ਜਿਵੇਂ ਬੱਦਲਾਂ ਦੀ ਸ਼ਾਨ ਹੈ ਸਦਾ ਲਈ ਟਿਕੇ ਨਹੀਂ ਰਹਿਣਾ, ਇਹ ਗੁਰੂ ਕੇ ਸਿੱਖਾਂ ਇਸ ਪਾਣੀ ਦੇ ਗੁਲਗੁਲੇ ਨੇ ਵੀ ਸਦਾ ਲਈ ਟਿਕੇ ਨਹੀਂ ਰਹਿਣੇ। ਜੋ ਦਿਸੈ ਸੋ ਸਗਲ ਵਿਨਾਸ਼ੈ, ਜਿਉ ਬਾਦਲ ਕੀ ਸ਼ਾਈ, ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸਰਨਾਈ। ਕਹਿੰਦੇ ਨੇ ਮੈਂ ਦੁਨੀਆਂ ਨੂੰ ਝੂਠੀ ਸਮਝ ਕੇ ਉਹਦੇ ਚਰਨਾਂ ਵਿੱਚ ਜੁੜਿਆ ਵਾ ਜਿਹਨੇ ਗੁਲਗੁਲੇ ਨੂੰ ਪਹਿਰਾ ਕੀਤਾ ਹੋਇਆ। ਮੈਂ ਅਰਜ਼ ਕਰ ਰਿਹਾ, ਬਾਬਾ ਫਰੀਦ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਦੇਖ ਮਨਾ, ਅਸੀਂ ਲੋਕ ਵੀ ਮਨਾਉਂਦੇ ਹਾਂ ਯਾਦ ਆਮ ਤੌਰ ਤੇ ਮਾਤਾ ਪਿਤਾ ਦੀ, ਦਾਦੀ ਦਾਦੇ ਦੀ, ਬਜ਼ੁਰਗਾਂ ਦੀ, ਪਰ ਬਾਬਾ ਫਰੀਦ ਸਾਹਿਬ ਕਹਿੰਦੇ ਕਦੀ ਮੇਰੀ ਤਰ੍ਹਾਂ ਯਾਦ ਮਨਾਈ? ਪੁੱਛਿਆ ਕਿਵੇਂ? ਇੱਥੇ ਵੀ ਆਪਾਂ ਤੱਕਦੇ ਹਾਂ ਕਿ ਕਬਰ ਅਸਥਾਨ ਵਿੱਚ ਲੋਕ ਆਪਣੇ ਬਜ਼ੁਰਗਾਂ ਦੀ ਕਬਰ ਤੇ ਫੁੱਲ ਰੱਖਦੇ, ਇਹਦਾ ਮਤਲਬ ਉਹਨਾਂ ਨੂੰ ਸਤਿਕਾਰ ਆਪਣੇ ਵੱਲੋਂ ਅਦਬ ਸਮਰਪਿਤ ਕਰਦੇ। ਪਰ ਬਾਬਾ ਫਰੀਦ ਕਹਿੰਦੇ ਨੇ ਜਦੋਂ ਮੈਂ ਆਪਣੇ ਅੰਮਾ ਤੇ ਅੱਬਾ ਦੀ ਕਬਰ ਕੋਲੋਂ ਨਿਕਲਣਾ ਵਾ ਨਾ, ਮੈਂ ਫੁੱਲ ਨਹੀਂ ਰੱਖਦਾ। ਕਹਿੰਦੇ ਨੇ ਮੈਂ ਕਬਰ ਕੋਲ ਖਲੋ ਕੇ ਇੱਕ ਗੱਲ ਪੁੱਛਣਾ ਵਾ ਕਿ ਕਦੀ ਉਹ ਸਮਾਂ ਸੀ ਇਸ ਅੰਮਾ ਨੇ ਜਨਮ ਦਿੱਤਾ ਤੇ ਆਪਣੀ ਗੋਦ ਵਿੱਚ ਰੱਖ ਕੇ ਮੈਨੂੰ ਲੋਰੀਆਂ ਦਿੱਤੀਆਂ, ਅੱਖਾਂ ਤੋਂ ਦੂਰ ਨਾ ਹੋਣ ਦਿੱਤਾ, ਤੇ ਇਸ ਅੱਬਾ ਨੇ ਦਿਨ ਰਾਤ ਮੇਰੀ ਸੰਭਾਲ ਕੀਤੀ, ਪਰਵਰਿਸ਼ ਕੀਤੀ ਤੇ ਆਪਣੀ ਸਭ ਕੁਝ ਖਰਚ ਕਰ ਦਿੱਤਾ ਕੇਵਲ ਇਸ ਤੇ ਕਿ ਮੇਰਾ ਪੁੱਤਰ ਸਿਆਣਾ ਸੂਝਵਾਨ ਹੋਵੇ ਹੋਵੇ ਲਾਇਕ ਹੋਵੇ। ਤੇ ਕਹਿੰਦੇ ਫਿਰ ਮੈਂ ਪੁੱਛਣਾ ਵਾ, ਉਹ ਮਨਾ ਜਨਮ ਦੇਣ ਵਾਲੀ ਮਾਂ, ਪਰਵਰਿਸ਼ ਕਰਨ ਵਾਲਾ ਅੱਬਾ ਬਾਪੂ ਦੋਨੋਂ ਕਬਰ ਵਿੱਚ ਪਏ ਨੇ ਤੇ ਇਹਨਾਂ ਦੇ ਵੱਡੇ ਵਡੇਰੇ ਵੀ ਇਹਨਾਂ ਤੋਂ ਪਹਿਲਾਂ ਚਲੇ ਗਏ, ਉਹ ਪਾਣੀ ਦੇ ਬੁਲਬਲਿਆ ਜੇ ਤੈਨੂੰ ਜਨਮ ਦੇਣ ਵਾਲੇ ਨਹੀਂ ਰਹੇ ਤੇ ਚੇਤੇ ਰੱਖੀ ਜਿਨ੍ਹਾਂ ਨੂੰ ਤੂੰ ਜਨਮ ਦੇਣਾ ਪਏ ਇੱਕ ਦਿਨ ਇਹਨਾਂ ਨੇ ਤੈਨੂੰ ਅੱਗੇ ਟੋਰ ਦੇ, ਤੂੰ ਇੱਕ ਪਾਣੀ ਦਾ ਬੁਲਬਲਿਆ ਇਸ ਤੋਂ ਜ਼ਿਆਦਾ ਨਹੀਂ। ਤਾਂ ਹੀ ਤੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਕਿੱਥੇ ਨੇ ਤੇਰੇ ਮਾਂ ਬਾਪ ਜਿੰਨੀ ਤੂੰ ਜਣਿਓ ਏ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਤੈ ਪਾਸੋਂ ਉਹ ਲੱਗ ਗਏ ਤੇਰੇ ਕੋਲੋਂ ਧੱਕੇ ਨਾ ਚਲੇ ਗਏ, ਤੂੰ ਅਜੇ ਨਾ ਪਤੀਣੇ ਹੋਏ। ਉਹ ਕਠੋਰ ਮਨਾ ਘੱਟੋ ਘੱਟ ਕਬਰ ਸਥਾਨ ਵਿੱਚ ਅੰਮਾ ਤੇ ਅੱਬਾ ਦੀ ਕਬਰ ਨੂੰ ਦੇਖ ਕੇ ਪਤੀਜਦਾ ਕਿ ਇੱਕ ਦਿਨ ਤੂੰ ਵੀ ਇਸੇ ਰਸਤੇ ਤੇ ਜਾਣਾ। ਖੈਰ ਮੈਂ ਅਰਜ਼ ਕਰ ਰਿਹਾ, ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਰਸੈ ਨੀਤ, ਕਿ ਜਿਵੇਂ ਪਾਣੀ ਵਿੱਚੋਂ ਬੁਲਬਲੇ ਪੈਦਾ ਹੁੰਦੇ ਨੇ, ਦੇਖਦੇ ਹਾਂ ਉਪਜਦੇ ਨੇ ਪਰਤ ਕੇ ਫਿਰ ਬਿਣਸ ਜਾਂਦੇ ਨੇ, ਪੈਦਾ ਹੁੰਦੇ ਨੇ ਫਿਰ ਅਲੋਪ ਹੋ ਜਾਂਦੇ ਨੇ, ਇਹਨਾਂ ਦੀ ਹਸਤੀ ਕਿੰਨੀ ਕੁ ਹੈ ਸਾਧ ਸੰਗਤ। ਪਰ ਬੁਲਬਲੇ ਵਿੱਚ ਤਾਂ ਇੱਕ ਅਜੇ ਗੁਣ ਹੈ, ਉਹ ਹੱਸਦਾ ਆਉਂਦਾ, ਹੱਸਦਾ ਹੀ ਰਹਿੰਦਾ ਤੇ ਹੱਸਦਾ ਹੀ ਚਲਾ ਜਾਂਦਾ। ਇੱਕ ਮਨੁੱਖ ਐਸਾ ਵਿਰਲੇ ਨੇ ਜਿਹੜੇ ਆਉਂਦਿਆਂ ਹੱਸਦੇ ਨੇ, ਜਿਹੜੇ ਧਿਆਨ ਰੱਖਿਆ ਸੰਸਾਰ ਵਿੱਚ ਵੀ ਹੱਸਦੇ ਨੇ ਤੇ ਜਾਣ ਲੱਗਿਆਂ ਵੀ ਹੱਸਦੇ ਨੇ, ਪਰ ਬੰਦਾ ਐਸਾ ਜਦੋਂ ਜਨਮ ਲਿਆ ਉਦੋਂ ਵੀ ਰੋਂਦਾ ਹੈ ਤੇ ਜਦੋਂ ਜ਼ਿੰਦਗੀ ਬਤੀਤ ਕਰਦਾ ਉਦੋਂ ਵੀ ਰੋਂਦਾ ਹੈ ਤੇ ਜਾਣ ਲੱਗਿਆਂ ਚਿੱਤ ਨਹੀਂ ਕਰਦਾ, ਜਾਣ ਲੱਗਿਆਂ ਵੀ ਰੋਂਦਾ ਹੀ ਜਾਂਦਾ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹੇ, ਕੁਝ ਐਸੇ ਨੇ ਜਿਹੜੇ ਹੱਸਦੇ ਹੁੰਦੇ ਨੇ, ਬੁਲਬਲੇ ਦੀ ਤਰ੍ਹਾਂ ਹੱਸਦੇ ਚਲੇ ਜਾਂਦੇ ਨੇ। ਕਾਰਨ ਕੀ ਹੈ? ਜਦੋਂ ਤਾਂ ਬੁਲਬਲਾ ਆਪਣੀ ਵੱਖਰੀ ਹਸਤੀ ਸਮਝਦਾ ਉਦੋਂ ਉਹਦੇ ਪੱਲੇ ਰੋਣਾ ਪੈਂਦਾ ਹੈ, ਤੇ ਜਦੋਂ ਬੁਲਬੁਲਾ ਸਮਝਦਾ ਕਿ ਮੈਂ ਤਾਂ ਮਰਨਾ ਹੀ ਨਹੀਂ ਕਿਉਂਕਿ ਜਿਸ ਪਾਣੀ ਵਿੱਚੋਂ ਪੈਦਾ ਹੋਇਆ ਕੱਲ ਨੂੰ ਇਹਨੇ ਆਪਣੀ ਗੋਦ ਵਿੱਚ ਲੈ ਲੈਣਾ, ਮੈਨੂੰ ਕੀ ਰੋਣ ਦੀ ਲੋੜ ਹੈ, ਜਿਹਨੇ ਪੈਦਾ ਕੀਤਾ ਇਹਨੇ ਸਮੇਟ ਲੈਣਾ, ਰੋਣਾ ਉਹਨਾਂ ਦੇ ਪੱਲੇ ਨੇ ਜਿਹੜੇ ਸਮੁੰਦਰ ਤੋਂ ਆਪਣੇ ਆਪ ਵੱਖ ਸਮਝਦੇ। ਸਾਹਿਬ ਕਹਿੰਦੇ ਉਹ ਕਦੀ ਨਹੀਂ ਰੋਂਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਨਿਰੰਕਾਰ ਸਾਗਰ ਦੀ ਅੰਸ਼ ਸਮਝਿਆ, ਰੋਣਾ ਕੇਵਲ ਉਹਨਾਂ ਦੇ ਪੱਲੇ ਜਿਹੜੇ ਨਿਰੰਕਾਰ ਤੋਂ ਵੱਖ ਹੋ ਜਾਂਦੇ। ਸ਼ਾਇਦ ਇਹੀ ਕਾਰਨ ਦੌਲਤਾਂ ਦਾਈ ਜਦੋਂ ਪਹਿਲਾ ਦੀਦਾਰ ਕਰਦੀ ਨਾ ਮੇਰੇ ਗੁਰੂ ਨਾਨਕ ਦਾ, ਤੇ ਜਾਣ ਲੱਗਿਆ ਇੱਕ ਗੱਲ ਕਹਿੰਦੀ ਸੀ, ਬਾਬਾ ਕਾਲੂ ਤੁਸੀਂ ਕਦੀ ਵੀ ਕਿਸੇ ਗਰੀਬ ਨੂੰ ਮੋੜਿਆ ਨਹੀਂ, ਜੇ ਰੱਬ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਤੇ ਮੈਨੂੰ ਮੋੜੀ ਨਾ। ਤੇ ਜਦੋਂ ਮੇਰੇ ਬਾਬਾ ਜੀ ਦਾ ਆਗਮਨ ਹੋਇਆ ਨਾ ਤੇ ਸਾਹਿਬ ਰੋਏ ਨਹੀਂ ਮੁਸਕਰਾਏ ਨੇ। ਤੇ ਯਾਦ ਰੱਖਣਾ ਸਿੱਖ ਇਤਿਹਾਸ ਵਿੱਚ ਗੁਰੂ ਨਾਨਕ ਦੇ ਇਸ ਧਰਮ ਵਿੱਚ ਸਭ ਤੋਂ ਪਹਿਲੀ ਜਿਹੜੀ ਕਿਰਪਾ ਲਈ ਇੱਕ ਮੁਸਲਮਾਨ ਔਰਤ ਜਿਹਦਾ ਨਾਮ ਦੌਲਤਾ ਦਾਈ, ਸਭ ਤੋਂ ਪਹਿਲੀ ਬਖਸ਼ਿਸ਼ ਨਾਲ ਇਹ ਨਿਵਾਜੀ ਗਈ। ਆਈ ਬਾਹਰ ਤੇ ਬਾਬਾ ਜੀ ਨੂੰ ਦਿੱਤੀ ਵਧਾਈ, ਵਧਾਈ ਬਾਬਾ ਕਾਲੂ ਜੀ ਨੂੰ ਕੁਝ ਦੇਣ ਲੱਗੇ ਤੇ ਅੱਗੋਂ ਕਹਿੰਦੇ ਹੱਥ ਨਾਲ ਕਹਿ ਦਿੱਤਾ ਸੀ ਰਹਿਣ ਦੇ ਮੈਂ ਤੇ, ਮੈਂ ਤਾਂ ਬਹੁਤ ਰੱਜੀ। ਬਾਬਾ ਜੀ ਨੇ ਸਮਝਿਆ ਸ਼ਾਇਦ ਇਹ ਘੱਟ ਦੌਲਤ ਤੇ ਤਾਂ ਗੁੱਸਾ ਕਰਦੀ, ਕਹਿਣ ਲੱਗੇ ਨਹੀਂ ਤੂੰ ਜੋ ਕਹੇਗੀ ਮੈਂ ਤੇਰੀ ਝੋਲੀ ਭਰ ਦਿਆਂਗਾ, तू मंगता सही अज इन्हें ते सबर कर। ओदियां अखां विच पानी सी, कहन लगी बाबा की तू मैनू देगा, मेरी झोली भरी गई। कहन लगे किन्ने तेरी झोली भरी? कहन लगी तेरे घर विच आए हुए पुत्र दी पहली मुस्कुराहट ने मेरी जन्मा जन्मा दी भुख खत्म कर दी, मेरे अंदर नू तृप्त कर दिता है। पुछया किवें? कहन लगी अज तक रोंदिया ने ता बड़िया ने जन्म लिया है, पर अज पहला दिन है जिहड़ा संसार ते आया ते जन्म सौ। ओदियां अखां विच पानी सी, कहन लगी बाबा की तू मैनू देगा, मेरी झोली भरी गई। कहन लगे किन्ने तेरी झोली भरी? कहन लगी तेरे घर विच आए हुए पुत्र दी पहली मुस्कुराहट ने मेरी जन्मा जन्मा दी भुख खत्म कर दी, मेरे अंदर नू तृप्त कर दिता है। पुछया किवें? कहन लगी अज तक रोंदिया ने ता बड़िया ने जन्म लिया है, पर अज पहला दिन है जिहड़ा संसार ते आया ते जन्म सार मुस्कुराया है। एदा मतलब सी रोंदे बड़े आए, रोंदे बड़े गए, अज दुनिया ते ओ आ गया है जेड़े रोंदियां दे अथरू पूंज के उन्हां नू मुस्कुराहट दी दात दे के जाए। साहब कहिंदे ने गल समझ लै, बुलबुला हसदा जांदा ही, पर उन्हूं पता मैं समुद्र विच पैदा होया, इहदे विच लीन होना है। साहब कह रहे ने जैसे जल ते बुदबुदा उपजै बिलसै मीत, जग रचना तैसे रची कहो नानक सुन मीत। मेरे मित्र ध्यान नाल सुन लै अगला वचन कीता, कहिंदे जेड़े जगत विच रह के अपनी वक होंद समझदे ने। साहब श्री गुरु तेग बहादुर कहिंदे फिर प्राणी कछु ना चेतई, प्राणी दर ते प्राणा दे आसरे चलण वाला। कछू ना चेतई दा अर्थ है मेरे वाहगुरु नूं चेते नहीं करदा। यह श्लोक गुरु साहब दे ना श्लोकां विच दो वारी आउणा ते थोड़ा जिहा फर्क पैणा है, ध्यान रखना इको जिही सारे भाव अर्थ इको ही ने। इत्थे वे कि प्राणी कछु ना चेतई मद माया कै अंग, ते अगे जाके श्लोक आउणा प्राणी राम ना चेतई मन माया कै अंग। साहब जी ने मद माया कै अंग उत्ते इह वचन आउणे ने। गुरु तेग बहादुर जी किन को प्राणा दे आसरे तुरन वाले, मद माया तै अंग, मद दा हुंदा नशा, दौलत दे नशे विच तू इन्ना तू अन्ना हो चुका है, कदी अकाल पुरख वाहिगुरु नूं तू चेते नहीं कीता। साहब ने ते शब्द मद वरते है, वैसे मद दा अखरी अर्थ हुंदा शराब, मद दा अखरी अर्थ हुंदा नशा। साहब कहिंदे ने माया विच इन्ना तू तू नशा ही हो गया है, जिस अकाल पुरख वाहिगुरु ने तेनू पैदा किया तू उन्हू कभी याद ही नहीं किया। हजूर की बाणी विच एक वचन होंदा ते धर्म की दुनिया विच एक ख्याल प्रचलित है। आम तौर ते सी लोग उदाहरण भी देने कबीर साहब दी कि भगती करने वाला ना माया के नक ते कन नू बढ़ देंदा है। हजूर की बाणी विच आउंदा ना कि नाको काती कानो काती काट कूट कै डारी, कहो कबीर संतन की बैरन तीन लोग की प्यारी। याद रखना जे भगत दे बस आ जाए माया, वो नक ते कन नू कत देंदा है माया दे नू, ते एदे भी को अंतरीव अर्थ ने। खैर मैं अगे तुरां, कहन लगे वो नक ते कन कत देंदा है, ते कहिंदे जे कोई माया दे काबू आ जाए कत कर दी ए भी कत नहीं गुजारदी, ए बंदे दे हुंदिया संदिया उनू अखां तो अन्या कर देंदी ते कन्ना तो बोलिया कर देंदी। सतगुरु की बाणी विच वचन हुंदा हजूर दा, महाराज कहिंदे जदों भगत दे वस आई उन्हें दबा दिता, ते जदों इन्हें किसे नूं वस कर लिया, बंदे दियां अखां हैन पर अखां होण दे बावजूद भी अन्ना है, कन है पर कन होण दे बावजूद भी सुनदा नहीं पिया। ते गुरु ग्रंथ साहिब ने एक वचन कीता, कहन लगे माया धारी आप अन्ना बोला, उन्हें इन्ना तो असर कर दिता अखां तो अन्या कर दिता है, ते कहन लगे कन्ना तो बोला कर दिता है। अखां नाल सब कुछ देखता पिया है कि बिरस जाना है, पर देखदिया होया भी इहनूं लगदी नहीं। कन्ना नाल रोज गुरु के वचन सुनदा है पर सुन के हिरदे कमांदा नहीं। साहब कहिंदे ने माया धारी अक अन्ना बोला, शब्द ना सुनी बहु रोल कचोला, वो इन्ना को अपनी गल ही सुनाने वास्ते तैयार है, दूजे की गल सुनू तैयार ही। माया धारी का एक लक्षण हजूर ने बाणी विच वचन किया है, प्यारे माया माड़ी नहीं पर माया का मत माड़ा है, नशा माड़ा है। हजूर ने बाणी विच कहा गुरु तेग बहादुर जी ने, कह लगे जोगन धन प्रगता का मत मैं एन सरह दीवाना, ਬੰਦਾ ਜਵਾਨੀ ਦੇ ਨਸ਼ੇ ਵਿਚ, ਵਡਿਆਈ ਦੇ ਨਸ਼ੇ ਵਿਚ ਤੇ ਦੌਲਤ ਦੇ ਨਸ਼ੇ ਵਿਚ ਚੂਰ ਰਹਿੰਦਾ, ਇਥੋਂ ਤੱਕ ਕਿ ਇੰਨਾ ਕੁ ਅੰਨਾ ਹੋ ਜਾਂਦਾ ਉਹ ਗੁਰੂ ਨੂੰ ਵੀ ਗੁਰੂ ਮੰਨਣ ਵਾਸਤੇ ਤਿਆਰ ਨਹੀਂ ਹੁੰਦਾ। ਸਤਿਗੁਰੂ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋ ਰੋਲ ਕਚੋਲਾ। ਸ਼ਾਇਦ ਕਹਿੰਦੇ ਨੇ ਆਪਣੀ ਸੁਣਾਉਣ ਦੀ ਕੋਸ਼ਿਸ਼ ਕਰਦਾ ਪਰ ਦੂਜੇ ਦੀ ਸੁਣਦਾ ਨਹੀਂ, ਇਹਨੂੰ ਕੀ ਦੋਖੇ, ਕੇਵਲ ਆਪਣੀ ਸੁਣਾਏਗਾ। ਕਦੀ ਤੱਕੋ ਐਮਨਾਬਾਦ ਦੀ ਧਰਤੀ ਤੇ ਇੱਕ ਮਾਇਆ ਧਾਰੀ ਏ, ਉਸ ਦੇ ਹਾਕਮ ਦਾ ਅੱਗੋ ਅਹਿਲਕਾਰ ਏ, ਕਰਦਾ ਉਹ ਬ੍ਰਹਮ ਭੋਜੇ, ਸਾਧੂ ਸੰਤ ਉਹਦੇ ਘਰ ਆ ਕੇ ਭੋਜਨ ਛਕਦੇ ਨੇ। ਪਰ ਉਹ ਇੱਕ ਗੱਲ ਕਹਿੰਦਾ ਹੈ, ਭੋਜਨ ਜਿਉ ਜਾਂ ਮਰਜ਼ੀ ਛਕੋ ਪਰ ਇੱਕ ਗੱਲ ਧਿਆਨ ਵਿੱਚ ਰੱਖਣਾ, ਗੱਲ ਤੁਹਾਨੂੰ ਮੇਰੀ ਸੁਣਨੀ ਪੈਗੀ, ਆਪਣੀ ਨਹੀਂ ਸੁਣਾਣੀ। ਪਰ ਅੱਜ ਮੇਰਾ ਬਾਬਾ ਵੀ ਪਹੁੰਚ ਗਿਆ, ਕਹਿਣ ਲੱਗੇ ਸੱਜਣਾ ਇੱਕ ਗੱਲ ਧਿਆਨ ਵਿੱਚ ਰੱਖੀ, ਅੱਜ ਤੱਕ ਤੂੰ ਕੇਵਲ ਆਪਣੀ ਸੁਣਾਉਂਦਾ ਹੈ ਤੇ ਯਾਦ ਰੱਖ ਮੈਂ ਤੇਰਾ ਬ੍ਰਹਮ ਭੋਜਨ ਹੀ ਛਕਣ ਆਇਆ, ਮੈਂ ਕੇਵਲ ਤੇਰੇ ਬੋਲੇ ਕੰਨਾਂ ਵਿੱਚ ਆਪਣੀ ਗੱਲ ਸੁਣਾਉਣ ਆਇਆ, ਕਿਉਂਕਿ ਤੂੰ ਦੂਜੇ ਦੀ ਅੱਜ ਤੱਕ ਸੁਣੀ ਨਹੀਂ ਨਾ, ਮੈਂ ਤੈਨੂੰ ਸੁਣਾਉਣ ਆਇਆ। ਤੇ ਉਹਨੇ ਪਹਿਲੀ ਇੱਕ ਗੱਲ ਕੀ, ਕਹਿਣ ਲੱਗਾ ਬਾਬਾ ਜੀ ਇਹ ਭੋਜਨ ਛਕੋ। ਸਾਹਿਬ ਨੇ ਕਿਹਾ ਨਹੀਂ, ਕਹਿੰਦਾ ਇੱਕ ਪ੍ਰਸ਼ਾਦੇ ਨਾਲ ਕੀ ਵਿਗੜਦਾ। ਗੁਰਦੇਵ ਨੇ ਬੜੇ ਸੋਹਣੇ ਬਚਨ ਕਹਿ ਕਹਿਣ ਲੱਗੇ, ਭਾਗੋ ਵਿਗੜਦਾ ਕੁਝ ਨਹੀਂ, ਕਿੱਕਰ ਦੇ ਬੀਜ ਨੂੰ ਕਦੀ ਕੰਡੇ ਨਹੀਂ ਹੁੰਦੇ, ਹੱਥ ਦੀ ਤਲੀ ਤੇ ਭਾਵੇਂ ਮਲੀ ਜਾਓ ਬੀਜ ਵਿੱਚੋਂ ਕਦੀ ਨਹੀਂ ਕੰਡੇ ਨਿਕਲ ਕੇ ਖੁੱਭਦੇ। ਕਹਿਣ ਲੱਗੇ ਕੰਡਿਆਂ ਦਾ ਜਨਮ ਉਦੋਂ ਹੀ ਹੁੰਦਾ ਜਦੋਂ ਕਿੱਕਰ ਦੇ ਬੀਜ ਨੂੰ ਧਰਤੀ ਵਿੱਚ ਬੀਜ ਦਿੱਤਾ ਜਾਏ। ਇਹ ਤੇਰੇ ਸਵਾਦਿਸ਼ਟ ਭੋਜਨ ਮਾੜੇ ਨਹੀਂ, ਜੀਵ ਲਈ ਸਵਾਦੀ ਨੇ, ਪਰ ਪਿਆਰਿਆ ਜਦੋਂ ਤੂੰ ਗੁਰੂ ਗੁਰੂ ਜਪਦਾ ਹੀ ਨਾ, ਫਿਰ ਉਦੋਂ ਤੇਰੇ ਵਰਗਿਆਂ ਦਾ ਭੋਜਨ ਕੰਡਿਆਂ ਦੀ ਤਰ੍ਹਾਂ ਚੁਭਦਾ। ਸਾਹਿਬ ਨੇ ਨਿਰਉਤਰ ਕਰ ਦਿੱਤਾ, ਫਿਰ ਉਹਨੂੰ ਸੁਣਾ ਦਿੱਤਾ ਕਿ ਇਹ ਮਾਇਆ ਧਾਰੀ ਅੱਜ ਤੱਕ ਤੂੰ ਕੇਵਲ ਲੋਕਾਂ ਨੂੰ ਸੁਣਾਇਆ ਹੈ, ਅੱਜ ਮੇਰੀ ਵੀ ਗੱਲ ਸੁਣ ਲੈ। ਤੇ ਉਹਨੇ ਪੁੱਛਿਆ ਫਿਰ ਮਹਾਰਾਜ ਕੀ ਸੁਣਾ, ਉੱਥੇ ਹਜ਼ੂਰ ਨੇ ਕਿਹਾ ਸੀ ਸੱਜਣਾ ਜੇ ਰੱਬ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰੱਬ ਪੀਵੈ ਮਾਨਸ ਤਿੰਨ ਕਿਉਂ ਨਿਰਮਲ ਚੀਤ। ਪਰ ਸਾਹਿਬ ਕਹਿੰਦੇ ਸੁਣਦਾ ਨਹੀਂ। ਇੱਕ ਵਿਦਵਾਨ ਨੇ ਨਾ ਬੜਾ ਪਿਆਰਾ ਬਚਨ ਕੀਤਾ, ਭਾਵੇਂ ਉਹਨੇ ਗਾਥਾ ਵਿਅੰਗ ਨਹੀਂ ਦਿੱਤੀ, ਹੈ ਵਿਅੰਗ ਵਾਲੀ, ਪਰ ਗੱਲ ਉਹ ਸਪਸ਼ਟ ਇਹ ਕਰਦਾ ਪਿਆ ਕਿ ਜਿਹੜਾ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਾ ਹੈ, ਧਿਆਨ ਰੱਖਣਾ ਉਹ ਦੂਜੇ ਦੀ ਨਹੀਂ ਜੇ ਸੁਣਦਾ, ਕੇਵਲ ਆਪਣੀ ਸੁਣਾਉਂਦਾ। ਸਾਡੇ ਸਮਾਜ ਵਿੱਚ ਤੱਕੀਏ ਜਾਂ ਕਿਤੇ ਰਾਜ ਪਦਵੀ ਵੱਲ ਤੱਕੋ, ਖੈਰ ਮੈਂ ਉਧਰ ਨਾ ਤੁਰਾਂ, ਬਾਣੀ ਵੱਲ ਆਵਾਂ ਕਿ ਹਰ ਇੱਕ ਮਾਇਆ ਧਾਰੀ ਦਾ ਮਤਲਬ ਹੀ ਇਹ ਜਿਹਦੇ ਅੰਦਰ ਪਕੜੇ। ਸ਼ਾਇਦ ਕਹਿੰਦੇ ਉਹ ਆਪਣੀ ਸੁਣਾਉਂਦਾ ਦੂਜੇ ਦੀ ਸੁਣਦਾ ਨਹੀਂ। ਇੱਕ ਵਿਦਵਾਨ ਹੋਇਆ ਰੁਗਨੀ, ਉਹਨੇ ਬੜੀ ਸੋਹਣੀ ਇੱਕ ਗਾਥਾ ਦਿੱਤੀ, ਗੱਲ ਉਹਨੇ ਵਿਅੰਗ ਨਹੀਂ ਕਹੀ ਪਰ ਕਮਾਲ ਕਰ ਦਿੱਤੀ ਸਮਝਾਉਣ ਵਾਲੇ। ਕਹਿੰਦਾ ਇੱਕ ਵਾਰੀ ਕੋਈ ਮਨੁੱਖ ਬੋਲਾ ਸੀ ਤੇ ਉਹਨਾਂ ਆਪਣਾ ਮਿੱਤਰ ਉਹਦਾ ਬਿਮਾਰ ਸੀ ਤੇ ਉਹਦਾ ਪਤਾ ਪੁੱਛਣ ਗਿਆ, ਹੁਣ ਹੈ ਬੋਲਾ। ਉਹਨੇ ਪਹਿਲਾਂ ਤਿੰਨ ਸਵਾਲ ਤਿਆਰ ਕਰ ਲਏ ਵੀ ਜਦੋਂ ਮੈਂ ਉਹਦੀ ਮੰਜੀ ਕੋਲ ਜਾਵਾਂਗਾ ਨਾ ਤੇ ਤਿੰਨ ਸਵਾਲ ਮੈਂ ਕਰਨੇ ਨੇ ਤੇ ਪਹਿਲਾ ਸਵਾਲ ਮੈਂ ਉਹਦੇ ਤੋਂ ਪੁੱਛਾਂਗਾ, ਮਿੱਤਰਾ ਕੀ ਹਾਲ ਹੈ। ਕਹਿੰਦਾ ਮੈਨੂੰ ਸੁਣਾਈ ਤੇ ਦੇਣਾ ਨੀ, ਚਲੋ ਜੋ ਮਰਜ਼ੀ ਕਹੇਗਾ ਚੰਗਾ ਕਹੇਗਾ, ਮੈਂ ਇੱਕੋ ਗੱਲ ਕਹਿ ਦਾਂਗਾ ਰੱਬ ਦਾ ਸ਼ੁਕਰ। ਤਿੰਨ ਸਵਾਲ ਤਿਆਰ ਕੀਤੇ ਉਸ ਗੋਰੇ ਨੇ ਕਿ ਪਹਿਲੀ ਗੱਲ ਮੈਂ ਪੁੱਛਾਂਗਾ ਤੇਰਾ ਹਾਲ ਕੀ ਏ, ਉਹ ਦੱਸੇਗਾ ਮੈਂ ਚੰਗਾ ਨਾ ਕਹਾਂਗਾ ਵੀ ਰੱਬ ਦਾ ਸ਼ੁਕਰ। ਕਹਿੰਦਾ ਦੂਜਾ ਸਵਾਲ ਮੈਂ ਨਾਲ ਹੀ ਕਰਾਂਗਾ ਪਿਆਰਿਆ, ਕਿਹੜਾ ਵੈਦ ਹਕੀਮ ਏ ਜਿਹਦੇ ਤੋਂ ਦਵਾਈ ਲੈਣਾ। ਕਹਿੰਦਾ ਉਹ ਦੱਸੇਗਾ ਮੈਂ ਕਹਿ ਦਾਂਗਾ, ਬਸ ਕਮਾਲ ਹੀ ਹੋ ਗਈ, ਇਹਦੇ ਵਰਗਾ ਕੋਈ ਹੈ ਹੀ ਨਹੀਂ। ਤੇ ਤੀਜਾ ਸਵਾਲ ਕਰਾਂਗਾ ਦਵਾਈ ਕਿਹੜੀ ਖਾਣਾ ਪਈ, ਜਦੋਂ ਦਵਾਈ ਦਾ ਨਾਂ ਲਏਗਾ ਮੈਂ ਕਹਾਂਗਾ ਬਸ ਇਹਦੇ ਵਰਗੀ ਦਵਾਈ ਤਾਂ ਦੁਨੀਆਂ ਤੇ ਮਿਲਦੀ ਨਹੀਂ। ਉਹ ਕਹਿੰਦੇ ਨੇ ਗਿਆ ਹੈ ਸੀ ਬੋਲਾ, ਕੇਵਲ ਸੁਣਾਉਣਾ ਜਾਣਦਾ ਸੀ, ਸੁਣਨਾ ਆਉਂਦਾ ਹੀ ਨਹੀਂ ਸੀ। ਰੂਨੀ ਲਿਖਦਾ ਜਾਂਦਿਆਂ ਸਰ ਪੁੱਛਦਾ ਮਰੀਜ਼ ਨੂੰ ਕੀ ਹਾਲ ਈ, ਉਹ ਬੜਾ ਥੱਕਿਆ ਪਿਆ ਸੀ ਵਿਚਾਰਾ, ਦੁਖੀ ਹੋ ਗਿਆ ਸੀ ਰੋਗ ਤੋਂ। ਕਹਿਣ ਲੱਗਾ ਕੀ ਹਾਲ ਈ, ਉਹ ਨਿੱਕੋ ਗਲਤੀ ਮਰ ਗਏ, ਇਹ ਤਾਂ ਸਮਝਿਆ ਨਾ ਉਹਨੇ ਮੈਨੂੰ ਕਿਹਾ। ਕਹਿੰਦਾ ਰੱਬ ਦਾ ਸ਼ੁਕਰ, ਕਿਉਂਕਿ ਬੋਲਾ ਨਾ ਸੁਣ ਨਹੀਂ ਸਕਦਾ, ਪਹਿਲਾ ਸਵਾਲ ਕਰਦਾ ਹਾਲ ਕੀ, ਉਹ ਕਹਿੰਦਾ ਮਰ ਗਿਆ, ਕਹਿੰਦਾ ਰੱਬ ਦਾ ਸ਼ੁਕਰ ਏ। ਦੂਜਾ ਸਵਾਲ ਕਰਦਾ ਵੈਦ ਕੌਣ ਈ, ਉਹ ਕਿਹਾ ਪਿਆ ਸੀ ਪਹਿਲੇ ਹੀ ਦੁਖੀ ਸੀ। ਕਹਿਣ ਲੱਗਾ ਜਮਦੂਤ, ਕਹਿੰਦਾ ਇਹੋ ਜਿਹਾ ਵੈਦ ਰੱਬ ਹਰ ਇੱਕ ਨੂੰ ਬਖਸ਼ੇ, ਕਿਉਂਕਿ ਉਹ ਕੇਵਲ ਸੁਣਾਣੀ ਜਾਣਦਾ। ਤੀਜਾ ਉਹਨੇ ਸਵਾਲ ਕੀਤਾ ਦਵਾਈ ਕਿਹੜੀ ਖਾਣਾ ਹੈ, ਤੇ ਰੂਮੀ ਲਿਖਦਾ ਉਹ ਕਿਹਾ ਪਿਆ ਸੀ, ਕਹਿੰਦਾ ਦਵਾਈ ਕਾਹਦੀ ਖਾਣੀ ਹੈ, ਜ਼ਹਿਰ ਪੀਣ ਲੱਗਾ। ਕਹਿੰਦਾ ਸੱਜਣਾ ਇਹ ਦਵਾਈ ਖਾਣ ਵਾਲੇ ਛੇਤੀ ਤੰਦਰੁਸਤ ਹੋ ਜਾਂਦੇ। ਉਹਨੇ ਕਿਹਾ ਵੀ ਬੋਲਾ ਕੇਵਲ ਸੁਣਾ ਰਿਹਾ, ਸੁਣਦਾ ਨਹੀਂ, ਤੇ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਜਿਹੜਾ ਮਾਇਆ ਧਾਰੀ ਬੋਲਾ ਉਹ ਵੀ ਗੁਰੂ ਦੀ ਗੱਲ ਨਹੀਂ ਸੁਣਦਾ, ਗੁਰੂ ਨੂੰ ਆਪਣੀ ਸੁਣਾਉਣੀ ਚਾਹੁੰਦਾ। ਇਹੀ ਕਾਰਨ ਅਸੀਂ ਕਹਿੰਦੇ ਹਾਂ ਅੰਮ੍ਰਿਤ ਦੀ ਕੀ ਲੋੜ ਹੈ, ਇਹਦਾ ਮਤਲਬ ਗੁਰੂ ਜੀ ਨਹੀਂ ਸੁਣਨੀ ਚਾਹੁੰਦੇ, ਆਪਣੀ ਸੁਣਾਉਣੀ ਚਾਹੁੰਦੇ ਹਾਂ। ਅਸੀਂ ਪੁੱਛਾਂਗੇ ਨਿਤਨੇਮ ਦਾ ਕੀ ਲਾਭ ਹੈ, ਥੱਲੇ ਬੈਠ ਕੇ ਲੰਗਰ ਛਕਣ ਦਾ ਕੀ ਮਹੱਤਵ ਹੈ, ਕੀ ਲੋੜ ਪੈ ਗਈ ਇਸ ਤਰ੍ਹਾਂ, ਇਹਦਾ ਮਤਲਬ ਉਹ ਮਨਾ ਤੂੰ ਕੇਵਲ ਆਪਣੀ ਸੁਣਾਉਣ ਉਹਨੇ ਗੁਰੂ ਦੀ ਗੱਲ ਸੁਣਦੇ ਹੀ ਨਹੀਂ। ਹਜ਼ੂਰ ਨੂੰ ਫਿਰ ਪੁੱਛਿਆ ਕਬੀਰ ਸਾਹਿਬ ਨੂੰ ਕਿ ਜਿਹੜਾ ਬੰਦਾ ਅੰਨਾ ਹੋ ਚੁੱਕਾ ਮਾਇਆ ਦੇ ਨਸ਼ੇ ਵਿੱਚ, ਉਹਦੇ ਉੱਤੇ ਕੋਈ ਅਸਰ ਹੈ ਬਾਣੀ ਦਾ? ਤੇ ਕਬੀਰ ਸਾਹਿਬ ਨੇ ਬੜੇ ਕਮਾਲ ਦੀ ਗੱਲ ਕਹੀ। ਹੁਣ ਕਈ ਵਾਰੀ ਅਸੀਂ ਸਵਾਲ ਕਰਨੇ ਆ ਨਾ ਜੀ, ਬਾਣੀ ਇੰਨੇ ਲੋਕ ਪੜ੍ਹਦੇ ਨੇ, ਅਖੰਡ ਪਾਠ ਚੱਲਦੇ ਨੇ, ਅਸਰ ਕਿਉਂ ਨਹੀਂ? ਤੇ ਭਗਤ ਸਾਹਿਬ ਨੇ ਇੱਕੋ ਸਲੋਕ ਵਿੱਚ ਉੱਤਰ ਦੇ ਦਿੱਤਾ, ਕਹਿੰਦੇ ਨੇ ਵਾਂਸ ਦੀ ਪੋਰੀ ਦੀ ਬੰਸਰੀ ਬਣਦੀ ਹੈ, ਤੇ ਬੰਦਾ ਆਪਣੇ ਲਬਾਂ ਨਾਲ ਲਾ ਕੇ ਬੁੱਲਾਂ ਨਾਲ ਲਾ ਕੇ ਫੂਕ ਮਾਰਦਾ, ਤੇ ਕਹਿੰਦੇ ਨੇ ਭਾਵੇਂ 100 ਸਾਲ ਤੱਕ ਉਸ ਵਾਂਸ ਵਿੱਚ ਫੂਕਾਂ ਮਾਰਦੇ ਰਹੋ ਤੇ ਫੂਕ ਮਾਰ ਕੇ ਦੇਖੋ, ਵਾਂਸ ਵਿੱਚ ਕਦੀ ਵੀ ਫੂਕ ਨਹੀਂ ਟਿਕਦੀ। ਇੱਕ ਪਾਸੋਂ ਫੂਕ ਮਾਰੀ, ਦੂਜੇ ਪਾਸੇ ਨਿਕਲ ਗਈ, ਜਿਵੇਂ ਵਾਂਸ ਦੀ ਪੋਰੀ ਵਿੱਚ ਕਦੀ ਹਵਾ ਨਹੀਂ ਟਿਕਦੀ। ਤੇ ਸੱਜਣਾ, ਜਿਹੜਾ ਬੰਦਾ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਾ ਹੈ ਨਾ, ਉਹਦੇ ਅੰਦਰ ਛੇਤੀ ਕੀਤੀ ਗੁਰੂ ਦੀ ਗੱਲ ਵੀ ਨਹੀਂ ਉੱਠੇਗੀ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਕੀ ਕਰੇਗਾ ਸੱਚਾ ਗੁਰੂ ਉੱਥੇ, ਜੋ ਸਿੱਖਾਂ ਮੈਂ ਚੂਕ, ਤੇ ਜੇ ਕਮਾਣ ਵਾਲੀ ਅੱਗੋਂ ਗੁਰੂ ਨੂੰ ਸੁਣਾਉਣ ਆ ਜਾਣ। ਤੇ ਸਾਹਿਬ ਕਹਿੰਦੇ ਨੇ ਅੰਧੇ ਏਕ ਨਾ ਲਾ ਗਈ, ਜੋ ਬਾਂਸ ਵਜਾਈਏ ਫੂਕ, ਜੇ ਹੁਣ ਵਾਂਸ ਵਿੱਚ ਫੂਕ ਮਾਰੀ ਜਾਂ ਉਹਦਾ ਕੋਈ ਅਸਰ ਹੈ? ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਪ੍ਰਾਣੀ ਕਛੂ ਨਾ ਚੇਤੇ ਮਤ ਮਾਇਆ ਕੈ ਅੰਧ, ਖੇ ਪ੍ਰਾਣੀ ਤੂੰ ਮਾਇਆ ਦੇ ਨਸ਼ੇ ਵਿੱਚ ਗੁਲਤਾਨ ਹੈ, ਕਦੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਚੇਤੇ ਕੀਤਾ? ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਾਂਦਾ ਜਿਹੜਾ ਇਸ ਦੌਲਤ ਨੂੰ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਮਿਲੇ ਦੇ ਨਸ਼ੇ ਵਿੱਚ ਖਚਕ ਨਹੀਂ ਹੁੰਦਾ? ਤੁਲਸੀ ਨੇ ਇੱਕ ਗੱਲ ਕਹੀ, ਉਹ ਕਹਿੰਦਾ ਵਾਹਿਗੁਰੂ ਐਸੋ ਕੋ ਜਨਮਿਓ ਜਗ ਮਾਹੀ, ਕੋਈ ਜੰਮਦਾ ਦੁਨੀਆਂ ਵਿੱਚ ਪ੍ਰਭਤਾ ਪਾਏ ਜਾਸ ਮਦ ਨਾਹੀ, ਜਿਹੜਾ ਪ੍ਰਭਤਾ ਲੈ ਕੇ ਕਦੀ ਹੰਕਾਰੀ ਨਹੀਂ ਹੁੰਦਾ ਮੇਰੇ ਗੁਰੂ ਗ੍ਰੰਥ ਸਾਹਿਬ। ਇਹੀ ਕਾਰਨ ਜਦੋਂ ਹੱਥਾਂ ਦੀ ਸੇਵਾ ਬਖਸ਼ਦੇ ਨੇ ਨਾ, ਇਹਦਾ ਮਤਲਬ ਹੀ ਇਹ ਵੇ ਕਿ ਸੱਜਣਾ ਤੇਰੀ ਮਾਇਆ ਤੇਰਾ ਘਰ ਤਾਂ ਸਫਲ ਹੋਵੇਗਾ ਜੇ ਤੂੰ ਸਤਿਗੁਰੂ ਦੇ ਚਰਨਾਂ ਵਿੱਚ ਆਪਣੇ ਤਨ ਮਨ ਧਨ ਨੂੰ ਸਮਰਪਿਤ ਕਰ ਦੇਵੇਂ। ਪਰ ਸਾਹਿਬ ਕਹਿੰਦੇ ਨੇ ਜਿਹੜਾ ਮਾਇਆ ਦੇ ਨਸ਼ੇ ਵਿੱਚ ਅੰਨਾ, ਪਰ ਦੇਖ ਮਾਇਆ ਵੀ ਉਹਦੇ ਵਾਸਤੇ ਦੁਖਦਾਈ ਬਣ ਗਈ। ਭਾਈ ਸਾਹਿਬ, ਭਾਈ ਵੀਰ ਸਿੰਘ ਹੋਰਾਂ ਦੀ ਇੱਕ ਰੁਬਾਈ ਬੜੀ ਸੋਹਣੀ, ਸਵਾਲ ਉੱਠਦਾ ਕਿ ਅਕਾਲ ਪੁਰਖ ਦੀ ਦਿੱਤੀ ਹੋਈ ਦਾਤ ਤੇ ਮਾਇਆ ਕਦੋਂ ਦੁਖਦਾਈ ਬਣਦੀ ਹੈ? ਭਾਈ ਸਾਹਿਬ ਨੇ ਬੜੇ ਸੋਹਣੇ ਬਚਨ ਕਹੇ, ਕਹਿੰਦੇ ਨੇ ਕਦੀ ਅੰਗੂਰਾਂ ਦੀਆਂ ਬੇਲਾਂ ਤੱਕੀਆਂ ਨੇ? ਦੇਖ ਉਹਨਾਂ ਅੰਗੂਰਾਂ ਦੀਆਂ ਬੇਲਾਂ ਨੂੰ ਰੱਬ ਨੇ ਮਿੱਠੇ ਅੰਗੂਰ ਲਾਏ ਨੇ, ਤੇਰੇ ਤਨ ਵਾਸਤੇ ਤੈਨੂੰ ਖੁਰਾਕ ਦਿੰਦੇ ਨੇ, ਤੇਰੇ ਜਿਸਮ ਲਈ ਲਾਭਕਾਰੀ ਨੇ, ਵਾਹਿਗੁਰੂ ਨੇ ਦਾਖਾਂ ਬਣਾਈਆਂ ਨੇ, ਤੇਰੇ ਤਨ ਨੂੰ ਤੰਦਰੁਸਤੀ ਦਿੰਦੀਆਂ ਨੇ। ਕਹਿੰਦੇ ਨੇ ਰੱਬ ਨੇ ਤਾਂ ਉਹਨਾਂ ਵਿੱਚ ਰਸ ਭਰਿਆ ਕਿ ਬੰਦਿਆ ਤੂੰ ਖਾ ਕੇ ਤੇਰੇ ਤਨ ਵਿੱਚ ਕੋਈ ਤਾਕਤ ਆਵੇ, ਤੂੰ ਗੁਰੂ ਗੁਰੂ ਜਪ ਸਕੇ। ਤੇ ਜੇ ਹੁਣ ਉਸ ਵੇਲਾ ਨਾਲ ਉਹ ਅੰਗੂਰ ਤੋੜੇ ਤੇ ਪਰਤ ਕੇ ਮੱਤ ਵਿੱਚ ਪਾ ਕੇ ਉਹਨਾਂ ਨੂੰ ਤਰਕਾ ਦੇ, ਪਹਿਲਾਂ ਕੱਚੀ ਸ਼ਰਾਬ ਬਣਾਏ ਤੇ ਪਰਤ ਕੇ ਉਹਨਾਂ ਅੰਗੂਰਾਂ ਦੇ ਰਸ ਦੀ ਸ਼ਰਾਬ ਕੱਢ ਕੇ ਪੀ ਕੇ ਤੇਰੀ ਮੱਤ ਮਾਰੀ ਜਾਏ, ਇਹਦੇ ਵਿੱਚ ਰੱਬ ਦਾ ਕੀ ਦੋਸ਼ ਹੈ? ਉਹਨੇ ਤਾਂ ਅੰਗੂਰ ਦਿੱਤੇ ਸਨ, ਪਰ ਵਰਤੋਂ ਕਰਨ ਦੀ ਤਾਂ ਇਜਾਜ਼ਤ ਇਹਨੂੰ ਆਉਣੀ ਚਾਹੀਦੀ ਸੀ ਨਾ। ਭਾਈ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ ਕਹਿਣ ਲੱਗੇ, ਦਾਖਾਂ ਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਵਾਹਿਗੁਰੂ ਨੇ ਅੰਗੂਰ ਤੇ ਦਾਖਾਂ ਆਪ ਬਣਾਈਆਂ ਨੇ, ਦਾਖਾਂ ਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ। ਕਹਿਣ ਲੱਗੇ ਮਿੱਠੇ ਰਸ ਨੂੰ ਭਰ ਭਰ ਕੇ ਵੇਲਾ ਗੱਲ ਅਟਕਾਏ, ਤੂੰ ਉਹ ਤੋੜ ਮੱਤ ਵਿੱਚ ਪਾਏ ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿੱਚੋਂ ਪੀ ਕੇ ਜਦੋਂ ਤੈਨੂੰ ਦਾਰੂ ਨੇ ਦਿੱਤਾ ਦੁੱਖ। ਕਹਿਣ ਲੱਗੇ ਦੁੱਖ ਦੇਵੇ ਦਾਰੂ ਉਸ ਵਿੱਚੋਂ, ਪਰ ਕਿਸੇ ਦਾ ਕਸੂਰ ਨਹੀਂ, ਤੂੰ ਹੁਣ ਆਪ ਚਵਾਏ, ਤੂੰ ਆਪ ਤਾਂ ਉਹਨਾਂ ਵਿੱਚੋਂ ਉਸ ਰਸ ਨੂੰ ਤਰਕਾ ਤਰਕਾ ਕੇ ਦਾਰੂ ਕਿਆ ਬਣਾਉਣਾ। ਸ਼ਾਇਦ ਕਹਿੰਦੇ ਨੇ ਮਾਇਆ ਗੁਜਰਾਨ ਏ, ਵਾਹਿਗੁਰੂ ਦੇ ਘਰ ਤੱਕ ਤੇਰੇ ਲਈ ਸਹਾਇਕ ਹੋ ਸਕਦੀ ਏ, ਪਰ ਕਿੰਨਾ ਕੋਈ ਚੰਗਾ ਬੰਦਾ ਹੋਵੇ ਜਿਹੜਾ ਮਾਇਆ ਨੂੰ ਪੈਰਾਂ ਦੀ ਇੱਕ ਸਵਾਰੀ ਬਣਾਏ, ਤੇ ਜਿਹਦੇ ਸਿਰ ਦਾ ਭਾਰ ਬਣ ਜਾ ਪਿਆਰੇ, ਉਹ ਮੰਜ਼ਿਲ ਤੇ ਪਹੁੰਚੇਗਾ ਕਿਉਂ? ਸ਼ਾਇਦ ਕਹਿੰਦੇ ਨੇ ਪ੍ਰਾਣੀ ਕਛੂ ਨਾ ਚੇਤਈ ਮਤ ਮਾਇਆ ਕੈ ਅੰਧ, ਮਾਇਆ ਦੇ ਨਸ਼ੇ ਵਿੱਚ ਮਤ ਹੋਇਆ ਬੰਦਾ ਕਦੀ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਸਾਹਿਬ ਜੀ ਕਹਿੰਦੇ ਨੇ ਫਿਰ ਹੁੰਦਾ ਕੀ ਏ ਕਿ ਉਹਦੇ ਨਾਲ ਅਖੀਰਲੇ ਸਮੇਂ ਤੇ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੀਂ ਜਮ ਫੰਦ, ਉਹਦੇ ਗਲੇ ਵਿੱਚ ਜਮਾਂ ਦੀ ਫਾਹੀ ਪਾਈ ਜਾਂਦੀ। ਸਤਿਗੁਰੂ ਨੇ ਕਿਰਪਾ ਕਰਕੇ ਸਿੱਖ ਨੂੰ ਇਹ ਤੱਕ ਜੁਗਤ ਦਿੱਤੀ ਏ। ਸਾਹਿਬ ਕਹਿੰਦੇ ਨੇ ਜਦੋਂ ਅਸੀਂ ਪੜ੍ਹਨੇ ਆ, ਸ਼ਾਇਦ ਮੈਂ ਇੱਥੇ ਪ੍ਰਮਾਣ ਤੋਂ ਦਿੱਤਾ ਹੋਵੇ, ਸਾਹਿਬ ਜੀ ਕਹਿੰਦੇ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਗੁਰੂ ਬਖਸ਼ਿਸ਼ ਕਰੇ ਪਿਆਰਿਓ ਇਹਦੇ ਨਸ਼ੇ ਵਿਚ ਮਸਤ ਨਾ ਹੋਈਏ ਸਤਿਗੁਰੂ ਬਖਸ਼ਿਸ਼ ਕਰੇ ਆਪਾਂ ਨਾਮ ਬਾਣੀ ਸਿਮਰਨ ਨਾਲ ਜੁੜੀਏ ਜਿਤਨਾ ਗੁਰੂ ਕੇ ਸ਼ਬਦ ਨਾਲ ਜੁੜਾਂਗੇ ਨਾ ਆਪਣੇ ਅੰਦਰੋਂ ਗੁਰੂ ਕਿਰਪਾ ਕਰਦਾ ਓਨੀ ਦਾਤਾ ਦੀ ਬਖਸ਼ਿਸ਼ ਕਰਕੇ ਆਪਣੀ ਚਰਨ ਚਰਨ ਬਖਸ਼ਦੇ ਨੇ ਤੇ ਜਿੱਦਣ ਇਹਦਾ ਮੱਧ ਆ ਗਿਆ ਪਿਆਰਿਆ ਉਦਣ ਗੁਰੂ ਦੇ ਨਾਲ ਤੇਰੀ ਬਣਨੀ ਨਹੀਂ ਕਿਉਂਕਿ ਗੁਰੂ ਨਾਲ ਤਾਂ ਬਣਦਾ ਹੀ ਹੋਵੇ ਜਿਹੜਾ ਨਿਮਾਣਾ ਤੇ ਨਿਤਾਣਾ ਬਣ ਜਾਂਦਾ ਬੜੇ ਪਿਆਰੇ ਬਚਨ ਗੁਰੂ ਅੰਗਦ ਸਾਹਿਬ ਦੇ ਜੀਵਨ ਵਿਚ ਮਿਲਦੇ ਨੇ ਹਜ਼ੂਰ ਖਡੂਰ ਸਿੰਘ ਇੱਕ ਜ਼ਿਮੀਦਾਰ ਨੂੰ ਮਿਰਗੀ ਦਾ ਰੋਗ ਸੀ ਤੇ ਯਾਦ ਰੱਖਣਾ ਗੁਰੂ ਅੰਗਦ ਸਾਹਿਬ ਦੀ ਨਜ਼ਰ ਵਿਚ ਇੰਨੀ ਸਮਰੱਥਾ ਸੀ ਅਸੀਂ ਆਮ ਤੌਰ ਤੇ ਹੁਕਮਨਾਮੇ ਵਕਤ ਜਦੋਂ ਆ ਪੜ੍ਹਦੇ ਹਾਂ ਸੋ ਕਹੋ ਤਲ ਗੁਰ ਸੇਵੀਐ ਐਨ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ ਇਹ ਗੁਰੂ ਅੰਗਦ ਸਾਹਿਬ ਦੀ ਉਸਤਤ ਵਿਚ ਸਭ ਤੋਂ ਅਖੀਰਲਾ ਹੋਈ ਹੈ ਧਿਆਨ ਰੱਖਣਾ ਗੁਰੂ ਅੰਗਦ ਸਾਹਿਬ ਜਦੋਂ ਭਰੇ ਚਰਨਾਂ ਵਿਚ ਆਇਆ ਨਾਮ ਉਹਦਾ ਸੀ ਮਲੂਕਾ ਪਿੰਡ ਦਾ ਚੌਧਰੀ ਨੂੰ ਮਿਰਗੀ ਦਾ ਰੋਗ ਹੈ ਗਰੀਬ ਆਇਆ ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਪੈਂਦਾ ਸਾਹਿਬ ਨੇ ਕਿਹਾ ਖਾਣਾ ਕੀ ਹੈ ਕਹਿੰਦਾ ਮੈਂ ਦਾਰੂ ਪੀਣਾ ਸਾਹਿਬ ਕਹਿੰਦੇ ਮੈਨੂੰ ਛੱਡ ਦੇ ਤੇ ਮਿਰਗੀ ਤੈਨੂੰ ਛੱਡ ਦੇਗੀ ਬਾਕੀ ਰੱਬ ਦੀ ਕਿਰਪਾ ਹੋਈ ਮਿਰਗੀ ਛੱਡ ਗਈ ਹੁਣ ਪਰਚ ਕੇ ਆਈ ਦੌਲਤ ਦੌਲਤ ਨੇ ਕਿਹਾ ਸੱਜਣਾ ਸਵਾਦ ਤਾਂ ਜੇ ਉੱਚਾ ਚਬਾਰਾ ਹੋਵੇ ਘਰ ਵਿਚ ਨੌਕਰੀ